ਦੁਹਰਾਜ ਤੇ ਗੁਰਦੇਵ ਨੇ ਇੱਥੇ ਮਹਿਰਾਜ ਦੀ ਧਰਤੀ ਤੇ ਮਹਿਰਾਜ ਦੀ ਵੰਸ਼ ਨੂੰ ਵਰ ਵੀ ਦਿੱਤੇ ਸਨ। ਅੱਜ ਐਸੇ ਸਦਮੇ ਗੁਰਦੇਵ ਗੁਰੂ ਹਰਿਰਾਇ ਸਾਹਿਬ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਹੈ। ਸਾਰੀ ਸੰਗਤ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਵਧਾਈ ਹੋਵੇ। ਲੜੀਵਾਰ ਪਤਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਬਾਬਾ ਜੀ ਮਹਾਰਾਜ ਜੀ ਸਮਾਤ ਲੋਕ ਦੀ ਧਰਤੀ ਤੇ ਅਵਤਰਿਤ ਹੋ ਚੁੱਕੇ ਹਨ। ਪੰਡਿਤ ਹਰਦਿਆਲ ਜੀ ਨੇ ਜਨਮ ਪੱਤਰੀ ਬਣਾਈ ਹੈ। ਸ਼ੁਭ ਲਗਨ ਵੇਖ ਕੇ ਸ਼ੁਭ ਦਿਨ ਸ਼ੁਭ ਵਾਰ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੀ ਬਣਤਰ ਸਤਿਗੁਰਾਂ ਦੇ ਚਰਨਾਂ ਤੇ ਹੱਥਾਂ ਦੀਆਂ ਰੇਖਾਵਾਂ ਪੜ੍ਹ ਕੇ ਪੰਡਿਤ ਜੀ ਨੇ ਦੱਸ ਦਿੱਤਾ ਹੈ। ਮਹਿਤਾ ਕਾਲੂ ਜੀ ਕੋਈ ਸਧਾਰਨ ਬਾਲਕ ਨਹੀਂ ਹਨ, ਇਹ ਆਮ ਨਰ ਨਹੀਂ ਹਨ, ਇਹ ਅਵਤਾਰੀ ਪੁਰਖ ਹਨ, ਤੇਰੇ ਵੱਡੇ ਭਾਗ ਨੇ। ਇਹਨਾਂ ਦੇ ਇੱਕ ਹੱਥ ਦੇ ਵਿੱਚ ਚਵਰ ਦੀ ਲਕੀਰ ਹੈ ਤੇ ਦੂਸਰੇ ਹੱਥ ਵਿੱਚ ਛਤਰ ਦੀ। ਇਹ ਚਵਰ ਤੇ ਛਤਰ ਦੇ ਮਾਲਕ ਹੋਣਗੇ। ਕਹਿਣ ਲੱਗੇ ਜੀ ਫਿਰ ਇਹਨਾਂ ਦਾ ਨਾਮਕਰਨ ਵੀ ਤੁਸੀਂ ਕਰਨਾ ਹੈ। ਕਹਿਣ ਲੱਗੇ ਇਹਨਾਂ ਦਾ ਨਾਮ ਮੈਂ ਅੱਜ ਹੀ ਨਹੀਂ ਦੱਸ ਸਕਦਾ, ਉਹਦੇ ਬਾਰੇ ਵੀ ਮੈਨੂੰ ਵਿਚਾਰ ਕਰਨੀ ਪਏਗੀ। ਐਸੇ ਅਵਤਾਰੀ ਪੁਰਖ ਦਾ ਨਾਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਸ਼ਸਤੀ ਦਾ ਦਿਨ ਬੀਤਿਆ, ਤ੍ਰਿਉਦਸ਼ਮੀ ਦਾ ਦਿਨ ਤੇਰਵੇਂ ਦਿਨ, ਕਿਉਂਕਿ ਹਿੰਦੂ ਮੱਤ ਦੀ ਮਰਿਆਦਾ ਸੀ ਤੇਰਵੇਂ ਦਿਨ ਬਾਲਕ ਦਾ ਨਾਮਕਰਨ ਕਰਦੇ ਨੇ, ਤੇ ਜਿਸ ਦਿਨ ਨਾਮਕਰਨ ਕਰਦੇ ਨੇ ਉਸ ਦਿਨ ਸਾਰੇ ਭਾਈਚਾਰੇ ਰਿਸ਼ਤੇਦਾਰਾਂ ਸਰਬੰਧੀਆਂ ਨੂੰ ਸੱਦਦੇ ਨੇ, ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਬੁਲਾ ਲਏ ਨੇ। ਪੰਡਿਤ ਹਰਦਿਆਲ ਜੀ ਨੇ ਆ ਕੇ ਪਿਤਾ ਮਹਿਤਾ ਕਾਲੂ ਜੀ ਨੂੰ ਦੱਸਿਆ ਜੀ ਇਹਨਾਂ ਦਾ ਨਾਮ ਨਾਨਕ ਰੱਖਿਆ ਜਾਵੇ। ਜਿਸ ਵੇਲੇ ਨਾਨਕ ਨਾਮ ਉਚਾਰਨ ਕੀਤਾ ਉਸ ਵਕਤ ਪਿਤਾ ਜੀ ਦੇ ਮਨ 'ਚ ਕੁਝ ਸੰਦੇਹ ਹੋਇਆ। ਸੰਸਾ ਕਰਕੇ ਕਹਿਣ ਲੱਗੇ ਕਿਸ ਤਰ੍ਹਾਂ ਦਾ ਨਾਮ ਤੁਸੀਂ ਰੱਖ ਰਹੇ ਹੋ ਮੇਰੇ ਬਾਲਕ ਦਾ? ਐਸਾ ਨਾਮ ਅੱਜ ਤੋਂ ਪਹਿਲਾਂ ਸਾਡੇ ਵੇਦੀ ਵੰਸ਼ ਵਿੱਚ ਕਿਸੇ ਦਾ ਨਹੀਂ, ਤੇ ਨਾ ਹੀ ਹਿੰਦੂਆਂ ਵਾਲਾ ਨਾਂ ਜਾਪਦਾ ਤੇ ਨਾ ਹੀ ਮੁਸਲਮਾਨਾਂ ਵਾਲਾ ਨਾਂ ਜਾਪਦਾ। ਤੁਸੀਂ ਇਹ ਨਾਮ ਬਦਲ ਦਿਓ। ਇਹ ਪਿਤਾ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਜੀ ਨੂੰ ਬੇਨਤੀ ਕਰ ਰਹੇ ਨੇ, ਤੇ ਪੰਡਿਤ ਜੀ ਨੇ ਜੋ ਅੱਗੋਂ ਜਵਾਬ ਦਿੱਤਾ ਹੈ ਉਹ ਕਥਾ ਅੱਜ ਦੇ ਪ੍ਰਕਰਣ ਜਾ ਰਹੀ ਹੈ। ਮਨ ਬਿਰਸੀਆਂ ਇਕਾਗਰ ਕਰੀਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ
ਸ਼੍ਰੀ ਨਾਮ ਜੀ ਪੱਚੀ ਹਿੰਦੂਆਂ
ਖਾਲਸਾ ਜੀ। ਪਿਤਾ ਜੀ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਜੀ ਨੂੰ ਕਹਿਣ ਲੱਗੇ ਜੀ ਜਿਹੜੇ ਸਾਡੇ ਹਿੰਦੂਆਂ ਦੇ ਵਿੱਚ ਪਹਿਲੇ ਨਾਂ ਰੱਖੇ ਜਾਂਦੇ ਨੇ ਬੱਚਿਆਂ ਦੇ, ਜਾਂ ਸਾਡੇ ਵੱਡੇ ਵਡੇਰਿਆਂ ਦੇ ਵਿੱਚ ਜਿਹੜੇ ਹਿੰਦੂ ਮੱਤ ਦੇ ਨਾਮ ਹਨ, ਉਸ ਤਰ੍ਹਾਂ ਦਾ ਕੋਈ ਨਾਮ ਹੋਵੇ ਜਿਹਦੇ 'ਚ ਹਿੰਦੂ ਪੱਖ ਝਲਕਦਾ ਹੋਵੇ, ਜਿਹਦੇ ਵਿੱਚ ਝਲਕ ਪੈਂਦੀ ਹੋਵੇ ਵੀ ਇਹ ਹਿੰਦੂਆਂ ਦਾ ਬੱਚਾ ਹੈ, ਨਾਮ ਤੋਂ ਹੀ ਪਤਾ ਲੱਗ ਜਾਏ। ਇਸ ਤਰ੍ਹਾਂ ਦਾ ਤੁਸੀਂ ਕੋਈ ਨਾਮ ਮੇਰੇ ਬਾਲਕ ਦਾ ਮੇਰੇ ਪੁੱਤਰ ਦਾ ਰੱਖੋ।
ਤੁਮਰੀ ਵਿਚਾਰ ਕੈ ਕਹੋ ਨੰਦਰ ਕੈ ਕੋ,
ਜੇ ਕੋਈ ਐਸਾ ਨਾਮ ਵਿਚਾਰੋ ਜਿਸ ਤੋਂ ਪਤਾ ਲੱਗ ਜਾਏ ਵੀ ਇਹ ਬੇਦੀਆਂ ਦਾ ਬੱਚਾ ਹੈ। ਮੁਸਲਮਾਨਾਂ ਦੇ ਨਾਂ ਸੁਣ ਕੇ ਪਤਾ ਲੱਗ ਜਾਂਦਾ ਵੀ ਇਹ ਮੁਸਲਮਾਨਾਂ ਦਾ ਬੱਚਾ, ਤੇ ਹਿੰਦੂਆਂ ਦੇ ਬੱਚਿਆਂ ਦੇ ਨਾਂ ਉਹ ਵੀ ਉਸੇ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਏ ਵੀ ਕਿਸ ਮੱਤ ਦਾ ਆਦਮੀ। ਤੇ ਤੁਸੀਂ ਵੀ ਮੇਰੇ ਪੁੱਤਰ ਦਾ ਕੋਈ ਇਹੋ ਜਿਹਾ ਹੀ ਨਾਮ ਵਿਚਾਰੋ, ਸਿਆਣੇ ਵਿਦਵਾਨ ਪੰਡਿਤ ਹੋ, ਤੇ ਇਸੇ ਤਰ੍ਹਾਂ ਦੇ ਨਾਮ ਦੀ ਵਿਚਾਰ ਕਰਕੇ ਮੇਰੇ ਪੁੱਤਰ ਦਾ ਨਾਮਕਰਨ ਕਰੋ।
ਜੋ ਕਈ ਸੁਣੇ ਛੋ ਬੀਜ ਬਚਨੀ ਉਚਾਰਾ, ਯੇ ਤੁਮਰੋ ਸੁਖ ਪਦ ਅਵਤਾਰਾ।
ਉਸ ਵੇਲੇ ਪੰਡਿਤ ਹਰਦਿਆਲ ਜੀ ਬੋਲੇ, ਕਹਿਣ ਲੱਗੇ ਮਹਿਤਾ ਕਾਲੂ ਜੀ ਇਹ ਜੋ ਤੁਸੀਂ ਜਿਹਨੂੰ ਸਧਾਰਨ ਬਾਲਕ ਜਾਣ ਰਹੇ ਹੋ ਨਾ ਵੀ ਇਹ ਮੇਰਾ ਪੁੱਤਰ ਹੈ, ਇਹ ਕੋਈ ਸਧਾਰਨ ਬਾਲਕ ਨਹੀਂ, ਇਹ ਵੱਡੇ ਅਵਤਾਰੀ ਪੁਰਖ ਨੇ, ਇਹ ਬਹੁਤ ਵੱਡੇ ਅਵਤਾਰ ਨੇ। ਔਤਰਿਆ ਅਵਤਾਰ ਲੈ ਸੋ ਪੁਰਖ ਸੁਜਾਰੇ, ਤਾਂ ਆਪ ਨਿਰੰਕਾਰ ਹੀ ਸਮਾਜ ਲੋਕ ਦੀ ਧਰਤੀ ਤੇ ਆਏ ਨੇ। ਇਹ ਕੋਈ ਸਧਾਰਨ ਬਾਲਕ ਨਹੀਂ ਹਨ ਕਿ ਜਿਹਨਾਂ ਦਾ ਨਾਮ ਵੀ ਸਧਾਰਨ ਜੀਵਾਂ ਵਰਗਾ ਹੋਵੇ, ਇਹ ਸਧਾਰਨ ਬਾਲਕ ਨਹੀਂ ਹਨ, ਇਹ ਅਵਤਾਰੀ ਪੁਰਖ ਨੇ ਤੁਹਾਡੇ ਪੁੱਤਰ ਵੱਡੇ ਅਵਤਾਰ ਹਨ।
ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ ਸੂਰਜ ਹਿੰਦੂ ਜਮਾਨੇ ਤੁਰਕਾ।
ਭਗਵਾਨ ਰਾਮ ਚੰਦਰ ਜੀ ਜਾਂ ਭਗਵਾਨ ਰਾਮ ਕ੍ਰਿਸ਼ਨ ਜੀ ਜਿਹੜੇ ਪਰਮੇਸ਼ਰ ਦਾ ਭਗਵਾਨ ਦਾ ਅਵਤਾਰ ਮੰਨੇ ਗਏ ਨੇ ਉਹਨਾਂ ਨੂੰ ਕੇਵਲ ਹਿੰਦੂ ਪੂਜਦੇ ਹਨ, ਉਹਨਾਂ ਦੀ ਪੂਜਾ ਕੇਵਲ ਹਿੰਦੂ ਕਰਦੇ ਨੇ, ਉਹਨਾਂ ਨੂੰ ਮੁਸਲਮਾਨ ਤਾਂ ਨਹੀਂ ਮੰਨਦੇ। ਭਗਵਾਨ ਰਾਮ ਦਾ ਨਾਂ ਲੈ ਕੇ ਕਦੇ ਵੇਖਿਆ ਕੋਈ ਮੁਸਲਮਾਨ ਨਮਸਕਾਰ ਕਰਦਾ ਹੋਵੇ ਜਾਂ ਭਗਵਾਨ ਕ੍ਰਿਸ਼ਨ ਜੀ ਦਾ? ਉਹ ਕੇਵਲ ਹਿੰਦੂਆਂ ਵਾਸਤੇ ਅਵਤਾਰ ਮੰਨੇ ਗਏ ਔਰ ਉਹਨਾਂ ਨੂੰ ਕੇਵਲ ਹਿੰਦੂ ਹੀ ਪੂਜਦੇ ਨੇ, ਉਹਨਾਂ ਨੂੰ ਤੁਰਕ ਨਹੀਂ ਪੂਜਦੇ।
ਇਹ ਜਿਸ ਕੋ ਮੰਨੇਗੇ ਹਿੰਦੂ ਸਿੱਖ ਹੋਏ ਜਬ ਤੇ।
ਤਾਂ ਕਾਲੂ ਜੀ ਤੁਹਾਡੇ ਇੱਕ ਪੁੱਤਰ ਨੂੰ ਹਿੰਦੂ ਵੀ ਮੰਨਣਗੇ ਤੇ ਮੁਸਲਮਾਨ ਵੀ ਇਹਨਾਂ ਦੇ ਚਰਨਾਂ 'ਚ ਸਜਦਾ ਕਰਨਗੇ, ਇਹਨਾਂ ਦੇ ਚਰਨਾਂ ਵਿੱਚ ਮੁਸਲਮਾਨ ਵੀ ਨਮਸਕਾਰਾਂ ਕਰਨਗੇ ਔਰ ਇਹਨਾਂ ਨੂੰ ਹਿੰਦੂ ਵੀ ਨਮਸਕਾਰਾਂ ਕਰਨਗੇ। ਇਸ ਕਰਕੇ ਇਹ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਹੋਣਗੇ। ਇਹ ਕਿਸੇ ਇੱਕ ਮਤ ਦੇ ਨਹੀਂ ਹਨ, ਇਹ ਨਹੀਂ ਕੇਵਲ ਹਿੰਦੂਆਂ ਦੇ ਹੀ ਅਵਤਾਰ ਹੋਣਗੇ, ਮੁਸਲਮਾਨਾਂ ਦੇ ਵਿੱਚ ਵੀ ਇਹਨਾਂ ਦਾ ਪੂਰਾ ਸਤਿਕਾਰ ਹੋਵੇਗਾ। ਪੰਡਿਤ ਜੀ ਦਾ ਇਹ ਬਚਨ ਸਾਰਥਕ ਹੋਇਆ ਜੋ ਉਹਨਾਂ ਨੇ ਜੋਤਿਸ਼ ਅਨੁਸਾਰ ਹੀ ਵਿਚਾਰਿਆ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਜ਼ਾਰਾਂ ਮੁਸਲਮਾਨ ਵੀ ਮੁਰੀਦ ਬਣੇ ਤੇ ਗੁਰਦੇਵ ਦੇ ਚਰਨਾਂ ਦੀ ਖੜਾਮ ਅੱਜ ਵੀ ਮੱਕੇ ਦੇ ਅੰਦਰ ਪਈ ਪੂਜੀ ਜਾਂਦੀ ਸਤਿਕਾਰੀ ਜਾਂਦੀ ਹੈ। ਐਸੇ ਸਾਹਿਬ ਜੀ ਦੇ ਬਾਰੇ ਪੰਡਿਤ ਹਰਦਿਆਲ ਜੀ ਕਹਿ ਰਹੇ ਨੇ ਕਿ ਮਹਿਤਾ ਕਾਲੂ ਜੀ ਤੁਹਾਡੇ ਪੁੱਤਰ ਨੂੰ ਦੋਵੇਂ ਹੀ ਮੰਨਣਗੇ, ਹਿੰਦੂ ਵੀ ਇਹਨਾਂ ਦੇ ਸਿੱਖ ਬਣਨਗੇ ਔਰ ਮੁਸਲਮਾਨ ਵੀ ਇਹਨਾਂ ਦੇ ਮੁਰੀਦ ਹੋਣਗੇ।
ਇਸ ਤੇ ਚਰਨ ਪੋਤ ਕੀ ਮਿਆਈ ਪਰ ਪਰੇ ਪਰਮਾਰ ਸੁਤਾਏ।
ਇਹਨਾਂ ਦੇ ਜਿਹੜੇ ਚਰਨ ਨੇ ਉਹ ਜਹਾਜ਼ ਦੇ ਵਾਂਗਰ ਨੇ, ਜਹਾਜ਼ ਦੇ ਤੁਲ। ਜਿਹੜਾ ਇਹਨਾਂ ਚਰਨਾਂ ਨਾਲ ਜੁੜੇਗਾ ਇਸ ਭਵ ਸਾਗਰ ਤੋਂ ਪਾਰ ਉੱਤਰ ਜਾਏਗਾ। ਉਹ ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਯਹੂਦੀ ਹੋਵੇ, ਪਾਰਸੀ ਹੋਵੇ, ਸੰਨਿਆਸੀ ਹੋਵੇ, ਜੋਗੀ ਹੋਵੇ, ਕੋਈ ਵੀ ਹੋਵੇ, ਜਿਹੜਾ ਵੀ ਇਹਨਾਂ ਦੇ ਚਰਨਾਂ ਨਾਲ, ਕਿਉਂਕਿ ਜਹਾਜ਼ ਦਾ ਤਾਂ ਕੰਮ ਹੈ ਤਾਰਨਾ, ਜਹਾਜ਼ ਇਹ ਤਾਂ ਨਹੀਂ ਵੇਖਦਾ ਵੀ ਇਹ ਹਿੰਦੂ ਹੈ ਇਹ ਮੁਸਲਮਾਨ ਹੈ। ਜੇ ਹਿੰਦੂ ਬੈਠੇਗਾ ਤੂੰ ਤਾਰਾਂਗਾ ਮੁਸਲਮਾਨ ਨੂੰ ਡੋਬਾਂਗਾ। ਜਹਾਜ਼ ਦਾ ਕੰਮ ਹੁੰਦਾ ਤਾਰਨਾ। ਇਸੇ ਤਰ੍ਹਾਂ ਇਹਨਾਂ ਦੇ ਪਵਿੱਤਰ ਚਰਨ ਬੋਇਤ ਦੇ ਸਮਾਨ ਜਹਾਜ਼ ਦੇ ਤੁਲ ਨੇ ਤੇ ਜਿਹੜੇ ਇਹਨਾਂ ਪਵਿੱਤਰ ਚਰਨਾਂ ਤੇ ਸਵਾਰ ਹੋਣਗੇ, ਇਹਨਾਂ ਚਰਨਾਂ ਨਾਲ ਜੁੜਨਗੇ, ਉਹ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰਨਗੇ।
ਸੰਗਤ ਕਰੇ ਤਰੇ ਭਵ ਸਾਗਰ ਸਕਲ ਜਗਤ ਮੈਂ।
ਸੰਗਤ ਕਰੇਗਾ ਉਹ ਇਸ ਭਵ ਸਾਗਰ ਤੋਂ ਤਰ ਜਾਏਗਾ। ਇਹਨਾਂ ਦੇ ਸੰਗਤ ਕਰਨ ਵਾਲੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਣਗੇ, ਮੁਕਤ ਹੋ ਜਾਣਗੇ, ਪੂਰੇ ਸਾਰੇ ਜਗ ਦੇ ਵਿੱਚ ਉਜਾਗਰ ਹੋਣਗੇ, ਸਾਰੇ ਜਗਤ ਵਿੱਚ ਇਹਨਾਂ ਦਾ ਨਾਮ ਪ੍ਰਗਟ ਹੋਵੇਗਾ, ਸਾਰੇ ਬ੍ਰਹਿਮੰਡ ਵਿੱਚ ਇਹਨਾਂ ਦਾ ਨਾਮ ਪ੍ਰਗਟ ਹੋਵੇਗਾ।
ਬਹੁਤ ਨਰਨ ਕੋ ਕਰੈ ਉਧਾਰਾ ਨਾਮ ਭਗਤ ਦੇ ਦਾਨ ਉਧਾਰਾ।
ਬਹੁਤ ਸਾਰੇ ਨਰਾਂ ਦਾ, ਬਹੁਤ ਸਾਰੇ ਜੀਵਾਂ ਦਾ ਉਧਾਰ ਕਰਨਗੇ ਇਹ ਨਾਮ ਦਾ ਦਾਨ, ਭਗਤੀ ਦਾ ਦਾਨ ਦੇਣਗੇ, ਉਹ ਵੀ ਉਦਾਰ ਚਿੱਤ ਨਾਲ, ਖੁੱਲੇ ਦਿਲ ਨਾਲ ਇਹ ਨਾਮ ਤੇ ਭਗਤੀ ਦਾ ਦਾਨ ਸੰਸਾਰ ਦੇ ਜੀਵਾਂ ਨੂੰ ਦੇਣਗੇ ਔਰ ਬਹੁਤ ਜੀਵਾਂ ਨੂੰ ਭਗਤੀ ਤੇ ਨਾਮ ਦਾ ਦਾਨ ਦੇ ਕੇ ਪਾਰ ਉਤਾਰਨਗੇ।
ਤ੍ਰਿਣ
ਭੂ ਤੇ ਆਕਾਸ਼, ਇਹਨਾਂ ਸਾਰੇ ਪਾਸੇ ਇਹਨਾਂ ਦਾ ਅਦਿਤ ਪ੍ਰਤਾਪ ਹੋਵੇਗਾ। ਧਰਤੀ ਤੇ ਔਰ ਆਕਾਸ਼ ਤੱਕ ਇਹਨਾਂ ਦਾ ਅਦਿਤ ਭਾਰੀ ਤੇਜ ਪ੍ਰਤਾਪ ਹੋਵੇਗਾ।
ਪਰਮੇਸ਼ਰ ਆਸਨ ਪੁਰਖ ਪਰ ਮਾਨਵ ਕਰ ਹੈ ਜਾਪ।
ਪਰਮ ਪੁਰਾਤਨ ਪੁਰਖ ਅਕਾਲ ਪੁਰਖ ਪਰਮੇਸ਼ਰ ਦਾ ਸ੍ਰੇਸ਼ਟ ਵਰ ਅਵਤਾਰ ਨੇ ਤੇ ਅਨੇਕਾਂ ਮਾਨਵ ਇਹਨਾਂ ਦਾ ਨਾਂ ਜਪਣਗੇ, ਅਨੇਕਾਂ ਜੀਵ ਇਹਨਾਂ ਦੇ ਨਾਮ ਨੂੰ ਜਪਣਗੇ ਤੇ ਜਿਹੜਾ ਜੀਵ ਇਹਨਾਂ ਦਾ ਨਾਮ ਜਪੇਗਾ ਉਹਦਾ ਪਾਰ ਉਤਾਰਾ ਹੋਵੇਗਾ, ਉਹਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋਵੇਗੀ।
ਇਹਨਾਂ
ਨੂੰ ਧਰਤੀ ਹਰ ਥਾਂ ਤੋਂ ਰਸਤਾ ਦੇਗੀ, ਪਹਾੜਾਂ 'ਚ ਜਾਣਗੇ ਪਹਾੜ ਵੀ ਇਹਨਾਂ ਨੂੰ ਰਾਹ ਦੇਣਗੇ, ਤੇ ਸਮੁੰਦਰ 'ਚ ਜਾਣਗੇ ਤੇ ਸਮੁੰਦਰ ਵੀ ਇਹਨਾਂ ਨੂੰ ਰਸਤਾ ਦੇਵੇਗਾ ਨਮਸਕਾਰ ਕਰਕੇ। ਮੇਰੇ ਸਾਹਿਬ ਜਿੱਧਰ ਗਏ ਕਿਸੇ ਨੇ ਰਸਤਾ ਨਹੀਂ ਰੋਕਿਆ, ਜੇ ਪਹਾੜਾਂ 'ਚ ਗਏ ਤੇ ਸੁਮੇਰ ਪਰਬਤ 'ਤੇ ਵੀ ਜਾ ਚੜੇ, ਸਿੱਧ ਵੀ ਹੈਰਾਨ ਸੀ ਵੀ ਇੱਥੇ ਤੱਕ ਆ ਕਿਵੇਂ ਗਏ। ਸਮੁੰਦਰ ਦੇ ਵਿੱਚ ਸਿਧਲਾ ਦੀਪ ਦੇ ਟਾਪੂਆਂ 'ਚ ਮੇਰੇ ਸਾਹਿਬ ਜਾ ਪਹੁੰਚੇ ਤੇ ਪੰਡਿਤ ਹਰਦਿਆਲ ਜੀ ਕਹਿੰਦੇ ਇਹਨਾਂ ਨੂੰ ਪਹਾੜ, ਧਰਤੀ, ਸਮੁੰਦਰ ਸਭ ਰਸਤਾ ਦੇਣਗੇ, ਇਹਨਾਂ ਦਾ ਕੋਈ ਵੀ ਮਾਰਗ ਨਹੀਂ ਰੋਕ ਸਕੇਗਾ, ਕੋਈ ਇਹਨਾਂ ਦਾ ਰਸਤਾ ਨਹੀਂ ਰੋਕ ਸਕੇਗਾ। ਇਹ ਧਰਤੀ, ਪਹਾੜ, ਸਮੁੰਦਰ ਤੇ ਰਾਤ ਦਿਨ ਇਹਨਾਂ ਦੀ ਆਗਿਆ 'ਚ ਰਹਿਣਗੇ। ਉਹ ਤਾਂ ਇਹਨਾਂ ਦੀ ਆਗਿਆ 'ਚ ਰਹਿੰਦੇ ਨੇ, ਉਹ ਤਾਂ ਇਹਨਾਂ ਦਾ ਹੁਕਮ ਵਰਤਦੇ ਨੇ, ਵਰਤਣ ਦੇ ਹੁਕਮ ਦੇ ਵਿੱਚ ਵਰਤਦੇ ਨੇ, ਇਹਨਾਂ ਦੀ ਆਗਿਆ ਦੇ ਵਿੱਚ ਤ੍ਰਿਲੋਕੀ ਵਰਤਣ ਵਾਲੀ ਹੈ।
ਗੱਲ ਵਿਚਾਰ ਗੁਰੂ ਨਾਨਕ ਨਾਮਾ ਯਾਦੀ ਮੈਂ ਰੱਖੇ ਅਦਰਮਾ।
ਗੁਰੂਆਂ ਦੀ ਵਿਚਾਰ ਕਰਕੇ ਇਹ ਮਹਿਤਾ ਕਾਲੂ ਜੀ ਮੈਂ ਇਹਨਾਂ ਦਾ ਨਾਮ ਨਾਨਕ ਰੱਖਿਆ ਹੈ। ਇਹ ਸਾਰੀਆਂ ਵਿਚਾਰਾਂ ਵਿਚਾਰ ਕੇ ਇਹਨਾਂ ਦੀ ਇਸ ਇਹੋ ਜਿਹੀ ਅਗਾਧਮੂਤ ਕਥਾ ਦੇਖ ਕੇ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਆਹ ਕੁਝ ਕਰਨਾ, ਇਹ ਸਭ ਕੁਝ ਵਰਤਾਰਾ ਦੇਖ ਕੇ ਮੈਂ ਤਾਂ ਇਹਨਾਂ ਦਾ ਨਾਮ ਨਾਨਕ
ਰੱਖਿਆ ਹੈ।
ਇਹਨਾਂ ਦਾ ਨਾਮ ਹਿੰਦੂ ਤੇ ਮੁਸਲਮਾਨ ਦੋਵੇਂ ਜਪਣਗੇ, ਮਿਲਕ ਜਿਹਾ ਨਾਮ ਹੈ, ਇਹ ਨਹੀਂ ਵੀ ਹਿੰਦੂਆਂ ਦਾ ਨਾਂ ਹੈ ਜਾਂ ਮੁਸਲਮਾਨਾਂ ਦਾ ਨਾਂ ਹੈ, ਇਹ ਸਮਿਲਕ ਨਾਮ ਹੈ ਕਿਉਂਕਿ ਦੋਵੇਂ ਹੀ ਮਤ ਇਹਨਾਂ ਨੂੰ ਮੰਨਣਗੇ, ਦੋਵੇਂ ਇਹਨਾਂ ਦੇ ਨਾਮ ਨੂੰ ਜਪਣਗੇ, ਇਸ ਕਰਕੇ ਮੈਂ ਇਹਨਾਂ ਦਾ ਨਾਮ ਸਮਿਲਕ ਜੇ ਭਾਵ ਵਾਲਾ ਰੱਖਿਆ ਹੈ। ਜੋ ਕੁਝ ਇਹਨਾਂ ਦੀ ਜਨਮ ਪੱਤਰੀ ਵਿੱਚ ਦੇਖਿਆ ਹੈ, ਜਨਮ ਪੱਤਰੀ ਵਿੱਚ ਮੈਨੂੰ ਜੋ ਕੁਝ ਨਜ਼ਰ ਆਇਆ ਹੈ ਜੋਤਿਸ਼ ਵਿਦਿਆ ਦੇ ਅਨੁਸਾਰ, ਮੈਂ ਉਸੇ ਤਰ੍ਹਾਂ ਵਰਣਨ ਕਰਕੇ ਤੁਹਾਨੂੰ ਦੱਸਿਆ। ਇਹਦੇ ਵਿੱਚ ਮੈਂ ਕੋਈ ਆਪਣੇ ਵੱਲੋਂ ਕਲਪਨਾ ਨਹੀਂ ਬਣਾਈ ਕਿ ਕਿਸੇ ਦਾ ਮਨ ਖੁਸ਼ ਕਰਨ ਵਾਸਤੇ ਵਡਿਆਈ ਕੀਤੀ ਹੋਵੇ। ਕਹਿੰਦੇ ਜੋ ਮੈਂ ਇਹਨਾਂ ਦੀ ਜਨਮ ਪੱਤਰੀ ਵਿੱਚ ਦੇਖਿਆ ਉਹੀ ਕੁਝ ਮੈਂ ਤੁਹਾਡੇ ਕੋਲ ਵਰਣਨ ਕਰਕੇ ਸੁਣਾਇਆ, ਪ੍ਰਗਟ ਕਰਕੇ ਸੁਣਾਇਆ ਹੈ।
ਕਾਲੂ ਪੂਰੇ ਲਖੀਏ ਕੋ ਕਹੀ ਸਾਜ ਨਿਤਿਆ ਹੋਵੇ।
ਕਾਲੂ ਜੀ ਮੇਰੀ ਨਾ ਜੋ ਜੋ ਬਾਤਾਂ ਜੋ ਜੋ ਗੱਲਾਂ ਮੈਂ ਇਹਨਾਂ ਬਾਰੇ ਕਹੀਆਂ ਨੇ ਇਹਨਾਂ ਨੂੰ ਝੂਠੀਆਂ ਨਾ ਸਮਝਿਆ ਜੇ। ਮਤਾ ਕਿਤੇ ਸਮਝਦੇ ਹੋਵੋ ਕਿ ਪੰਡਿਤ ਹਰਦਿਆਲ ਜੀ ਕੁਝ ਝੂਠ ਪਏ ਕਹਿ ਰਹੇ ਨੇ, ਮੈਂ ਜੋ ਕੁਝ ਕਹਿ ਰਿਹਾ ਬਿਲਕੁਲ ਸੱਚ ਹੈ ਤੇ ਮੈਨੂੰ ਪੱਕਾ ਨਿਸ਼ਚਾ ਹੈ ਵੀ ਇਸੇ ਤਰ੍ਹਾਂ ਹੀ ਹੋਵੇਗਾ ਜਿਸ ਤਰ੍ਹਾਂ ਮੈਂ ਕਿਹਾ।
ਨਾਨਕ ਨਾਮ ਅਰਥ ਤੇ ਮੈਂ
ਤੁਹਾਨੂੰ ਨਾਨਕ ਨਾਮ ਦੇ ਅਰਥ ਸੁਣਾਵਾਂ। ਇਹ ਨਾਮ ਵੀ ਕੋਈ ਸਧਾਰਨ ਨਾਂ ਨਹੀਂ ਹੈ, ਇਹਦੇ ਇੱਕ ਇੱਕ ਅੱਖਰ ਦੇ ਵਿੱਚ ਬੜੀ ਸ੍ਰੇਸ਼ਟਾਈ ਤੇ ਉੱਤਮਤਾਈ ਹੈ ਤੇ ਮੈਂ ਉਹਨਾਂ ਸ੍ਰੇਸ਼ਟ ਵਰਣਾਂ ਨੂੰ ਅੱਖਰਾਂ ਨੂੰ ਭਲੀ ਪ੍ਰਕਾਰ ਨਾਲ ਵਿਚਾਰ ਕੇ ਤੁਹਾਨੂੰ ਦੱਸਦਾ ਹਾਂ, ਸੁਣਾਉਂਦਾ
ਹਾਂ। ਸਾਡਾ
ਜੀ ਅਰਥ ਕਰਨ ਲੱਗੇ ਨੇ ਪੰਡਿਤ ਹਰਦਿਆਲ ਜੀ ਕਿ ਪਹਿਲਾ ਜਿਹੜਾ ਨੰਨਾ ਅੱਖਰ ਹੈ ਉਹਨੂੰ ਵੱਖਰਾ ਕਰ ਲਓ ਤੇ ਨੰਨੇ ਅਰਥ, ਨੰਨੇ ਦਾ ਅੱਖਰੀ ਅਰਥ ਹੁੰਦਾ ਪੁਰਖ। ਪਹਿਲਾ ਨੰਨਾ ਸ਼ਬਦ ਵੱਖਰਾ ਕਰ ਲਓ, ਉਹਦਾ ਅੱਖਰੀ ਅਰਥ ਹੋਵੇਗਾ ਪੁਰਖ ਤੇ ਨੰਨੇ ਦੇ ਨਾਲ ਜਿਹੜਾ ਅੱਗੇ ਕੰਨਾ ਲੱਗਾ ਹੈ
ਖਾਲਸਾ
ਜੀ। ਫਿਰ ਜਿਹੜਾ ਨੰਨੇ ਨੂੰ ਕੰਨਾ ਲੱਗਾ ਨਾ, ਵਿਆਹ ਕਰਨ ਦੇ ਮੁਤਾਬਕ ਉਸ ਕੰਨੇ ਦੇ ਵਿੱਚੋਂ ਇੱਕ ਸ਼ਬਦ ਨਿਕਲਦਾ ਹੈ ਐੜਾ, ਤੇ ਕਹਿੰਦੇ ਉਹ ਐੜਾ ਸ਼ਬਦ ਦਾ ਆਕਾਰ ਲੈ ਲਈਏ ਕਿ ਜਿਸ ਪੁਰਖ ਦਾ ਇਹ ਆਕਾਰ, ਫਿਰ ਅੱਗੇ ਤਿੰਨ ਸ਼ਬਦ ਬਦਲ ਜਾਂਦੇ ਨੇ ਵਾਪਸ ਪਿੱਛੇ ਅਣਖ, ਅਣਖ ਦਾ ਭਾਵ ਨਾ ਤੇ ਜਮਾ ਕ, ਤੇ ਜਿਹੜਾ ਕੰਨਾ ਲੱਗਾ ਸੀ ਉਹ ਵੀ ਉੱਧਰ ਜੋੜ ਦਈਏ ਨਾਲ ਤੇ ਉਹਦੇ ਵਿੱਚ ਨਿਕਲਦਾ ਐੜਾ,
ਕਹਿੰਦੇ ਇਸ ਤਰ੍ਹਾਂ ਅਲਗ ਸ਼ਬਦ ਤਿੰਨਾਂ ਸ਼ਬਦਾਂ ਦਾ ਜੁੜ ਕੇ ਬਣਦਾ ਹੈ।
ਦੂਸਰੇ ਨਕਾਰ ਤੇ ਨਿਕਾਰ ਕੈ ਅਕਾਰ ਕਰ।
ਫਿਰ ਦੂਸਰਾ ਨੰਨਾ ਹੈ ਜਿਹੜਾ ਨਾਨਕ, ਕਿਉਂਕਿ ਦੋ ਨੰਨੇ ਨੇ, ਇੱਕ ਨੰਨੇ ਵਿੱਚੋਂ ਪਹਿਲੋਂ ਐੜਾ ਕੱਢਿਆ ਤੇ ਅਲਕ ਬਣਿਆ, ਆਕਾਰ ਬਣਿਆ, ਤੇ ਕਹਿੰਦੇ ਉਸੇ ਤਰ੍ਹਾਂ ਦੂਸਰੇ ਨੰਨੇ ਦੇ ਵਿੱਚੋਂ ਵੀ ਇੱਕ ਦੂਸਰੇ ਆਵਾਜ਼ ਪੁਰਖ ਦੀ ਤੇ ਐੜੇ ਦੀ ਨਿਕਲੀ, ਉਹਦੇ ਵਿੱਚੋਂ ਇੱਕ ਕੰਨਾ ਹੋਰ ਕੱਢ ਕੇ
ਆਕਾਰ ਕੈ ਕਰ ਭਇਓ ਅੰਤ ਚਾਰ ਬਲ ਸੁਕੀਨ।
ਉਹਨਾਂ ਤਿੰਨਾਂ ਅੱਖਰਾਂ ਦੇ ਚਾਰ ਅੱਖਰ ਬਣ ਜਾਂਦੇ ਨੇ ਅੰਨ ਜਮਾ ਅੱਖ। ਹੁਣ ਥੋੜੀ ਜਿਹੀ ਮੋਟੀ ਜਿਹੀ ਪਰਿਭਾਸ਼ਾ ਨਾਮ ਦੇ ਅਰਥਾਂ ਦੀ ਸਮਝ ਲਈ। ਨੰਨੇ ਨੂੰ ਜੋ ਕੰਨਾ ਲੱਗਾ ਹੈ ਉਹਦੇ ਵਿੱਚ ਐੜਾ ਲੁਪਦਾ, ਉਹ ਐੜਾ ਦੋਵਾਂ ਪਾਸੇ ਲੱਗੇਗਾ, ਉਹ ਐੜਾ ਪਹਿਲੇ ਨੰਨੇ ਨੂੰ ਵੀ ਲੱਗੇਗਾ, ਉਹ ਐੜਾ ਦੂਸਰੇ ਨੰਨੇ ਨੂੰ ਵੀ ਲੱਗੇਗਾ। ਪਹਿਲੇ ਨੰਨੇ ਨੂੰ ਐੜਾ ਲਾ ਦਈਏ ਤੇ ਬਣਦਾ ਅੰਨ, ਤੇ ਉਹੀ ਐੜਾ ਦੂਸਰੇ ਨੰਨੇ ਨੂੰ ਨਾਲ ਲਾ ਦਈਏ ਤੇ ਫਿਰ ਬਣਦਾ ਹੈ ਅੱਕ। ਅੰਨ ਜਮਾ ਅੱਕ, ਕਿਉਂਕਿ ਇਹ ਕੱਤਾ ਸ਼ਬਦ ਵੀ ਨਾਲ ਜੁੜ ਜਾਂਦਾ। ਇਹ ਤਾਂ ਅੰਨ ਤੇ ਜਮਾ ਅੱਕ ਚਾਰ ਅੱਖਰ ਜਿਹੜੇ ਨੇ ਵਿਆਕਰਨ ਦੀ ਸੰਧੀ ਕਰ ਸੰਧੀ ਪਾਦਰਸ ਕਰਕੇ ਇਸ ਪ੍ਰਕਾਰ ਨਾਲ ਚਾਰ ਅੱਖਰ ਨਿਕਲਦੇ ਹਨ।
ਅੱਕ ਨਾਮ ਦੁੱਧ ਤੋਂ ਵੀ ਦੱਸਿਆ ਹੈ ਜਗਤ ਮਦ।
ਸਾਡੀ ਅੱਕ ਦਾ ਅਰਥ ਹੁੰਦਾ ਹੈ ਦੁੱਖ, ਅੱਕ ਦਾ ਮਤਲਬ ਹੁੰਦਾ ਦੁੱਖ। ਆਮ ਕਰਕੇ ਪੰਜਾਬੀ ਦਾ ਵੀ ਲਫ਼ਜ਼ ਅਸੀਂ ਕਹਿ ਦਿੰਦੇ ਹਾਂ ਅਕਾਲ ਐਸ ਬੰਦੇ ਨੇ, ਮੈਂ ਅੱਕ ਗਿਆ ਹਾਂ, ਅੱਕ ਦਾ ਮਤਲਬ ਦੁੱਖ ਹੋ ਜਾਣਾ, ਦੁਖੀ ਹੋ ਜਾਣਾ। ਕਹਿੰਦੇ ਅੱਕ ਦਾ ਅੱਖਰੀ ਅਰਥ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ ਦੁੱਖ। ਅੱਕ ਦਾ ਅਰਥ ਹੈ ਦੁੱਖ।
ਗਿਆਨ ਨਰ ਕੋ ਨਹੀਂ ਦੁੱਖ ਸਦਾ ਦੁੱਖ ਲੀਨ ਹੈ।
ਅੰਨ ਦਾ ਮਤਲਬ ਹੈ ਨਹੀਂ, ਜਿਸ ਪੁਰਖ ਨੂੰ ਕੋਈ ਦੁੱਖ ਨਹੀਂ। ਜਿਹੜਾ ਪਹਿਲਾ ਨੰਨਾ ਸੀ ਉਹਦੇ ਵਿੱਚ ਪੁਰਖ ਦੀ ਆਵਾਜ਼ ਹੈ, ਉਹਦੇ ਨਾਲ ਅੱਗੇ ਕੰਨਾ ਲੱਗਾ ਤੇ ਫਿਰ ਉਹ ਦੂਜੇ ਨੰਨੇ ਨਾਲ ਜੁੜਿਆ ਤੇ ਅੰਨ ਬਣ ਗਿਆ। ਉਸੇ ਕੰਨੇ ਵਿੱਚੋਂ ਫਿਰ ਅੱਗੇ ਐੜਾ ਸ਼ਬਦ ਨਿਕਲਿਆ ਤੇ ਅਖੀਰਲਾ ਕੱਟਾ ਸ਼ਬਦ ਜੁੜ ਗਿਆ ਤੇ ਅੱਕ ਬਣ ਗਿਆ। ਜਿਸ ਪੁਰਖ ਨੂੰ ਕੋਈ ਦੁੱਖ ਨਾ ਹੋਵੇ ਉਹਨੂੰ ਕਹਿੰਦੇ ਨੇ ਨਾਨਕ, ਜਿਹਨੂੰ ਕੋਈ ਦੁੱਖ ਨਾ ਹੋਵੇ ਤੇ ਜਿਸ ਦਾ ਨਾਂ ਜਪੀਏ ਤੇ ਕੋਈ ਦੁੱਖ ਨਾ ਰਹੇ ਉਹਨੂੰ ਕਹਿੰਦੇ ਨੇ ਧੰਨ ਗੁਰੂ ਨਾਨਕ। ਦੂਸਰਾ ਅਰਥ ਮਹਾਂਪੁਰਖ ਇਹ ਵੀ ਕਰਦੇ ਨੇ ਨਾ ਅਨਕ, ਜਿਹਦੇ ਚ ਅਨੇਕਤਾ ਹੀ ਨਹੀਂ, ਜਿਹਨਾਂ ਜਿਹਾ ਕੋਈ ਹੋਰ ਨਹੀਂ, ਜੋ ਇੱਕ ਆਪ ਹੀ ਹਨ ਉਹਨੂੰ ਕਹਿੰਦੇ ਨੇ ਨਾਨਕ। ਨਾ ਅਨਕ ਜੋ ਅਨੇਕ ਨਹੀਂ ਇੱਕ ਹੈ। ਇਸ ਪ੍ਰਕਾਰ ਦੇ ਅਰਥ ਨੇ ਇਸ ਨਾਮ ਦੇ ਮਹਿਤਾ ਕਾਲੂ ਜੀ। ਇਹ ਕੋਈ ਸਧਾਰਨ ਨਾਮ ਨਹੀਂ ਹੈ ਕਿ ਜਿਸ ਪੁਰਖ ਨੂੰ ਇਸ ਜਗਤ ਵਿੱਚ ਕੋਈ ਦੁੱਖ ਨਾ ਹੋਵੇ, ਜਿਹੜਾ ਸਾਡਾ ਸੁੱਖ ਵਿੱਚ ਲੀਨ ਰਹਿੰਦਾ ਹੋਵੇ। ਇਸ ਨਾਨਕ ਨਾਮ ਦੇ ਅਰਥ ਨੇ ਕਿ ਜਿਸ ਨੂੰ ਕੋਈ ਦੁੱਖ ਨਾ ਹੋਵੇ ਇਸ ਜਗਤ ਵਿੱਚ, ਔਰ ਜਿਸ ਦੇ ਦਰਸ਼ਨ ਕਰਕੇ ਦੁੱਖ ਦੂਰ ਹੋ ਜਾਂਦੇ ਹੋਣ, ਜਿਹਨਾਂ ਦੇ ਨਾਮ ਦਾ ਸਿਮਰਨ ਕਰਕੇ ਦੁੱਖ ਦੂਰ ਹੁੰਦੇ ਹੋ ਜਾਣ, ਐਸਾ ਇਹ ਨਾਨਕ ਨਾਮ ਦਾ ਅਰਥ ਇਸ ਜਗਤ ਵਿੱਚ ਵਿਦਤ ਹੋਵੇਗਾ।
ਸਤ
ਚੇਤਨ ਤੇ ਆਨੰਦ ਸਰੂਪ ਨੇ ਧੰਨ ਗੁਰੂ ਨਾਨਕ ਸਾਹਿਬ, ਤੇ ਸਤ ਚੇਤਨ ਆਨੰਦ ਸਰੂਪ ਨੇ ਔਰ ਆਪਣੇ ਭਗਤਾਂ ਦੇ ਅਧੀਨ ਹਨ। ਜਿਹੜੇ ਇਹਨਾਂ ਦੀ ਭਗਤੀ ਕਰਨਗੇ ਉਹਨਾਂ ਭਗਤੀ ਕਰਨ ਵਾਲਿਆਂ ਦੇ ਸਦਾ ਅਧੀਨ ਹੋਣਗੇ। ਇਹੋ ਜਿਹਾ ਇਹਨਾਂ ਦਾ ਇਹ ਪਵਿੱਤਰ ਪਾਵਨ ਨਾਮ ਹੈ ਔਰ ਇਸ ਨਾਮ ਦੇ ਇਹ ਅਰਥ ਹਨ।
ਪਰਮ ਹਰਗ ਕਾ ਲੋਕ ਸੁਧ ਦੀ ਮਰ ਕੇ ਮੈਨ।
ਅੱਜ ਕੱਲ ਨਵੇਂ ਵਿਦਵਾਨ ਨੇ ਗੱਲ ਪੜ੍ਹਾਉਣ ਲੱਗ ਪਏ ਨੇ ਬੱਚਿਆਂ ਨੂੰ ਵੀ, ਇਹ ਜਿਹੜਾ ਨਾਨਕ ਨਾਮ ਹੈ ਉਹ ਗੁਰੂ ਨਾਨਕ ਸਾਹਿਬ ਦਾ ਅਵਤਾਰ ਨਾਨਕੇ ਪਿੰਡ ਹੋਣ ਕਰਕੇ ਨਾਨਕ ਰੱਖਿਆ। ਪਰ ਐਸਾ ਨਹੀਂ ਹੈ, ਬੜੀ ਵਿਚਾਰ ਕਰਕੇ ਇਸ ਨਾਮ ਦਾ ਨਾਮਕਰਨ ਕੀਤਾ ਗਿਆ। ਔਰ ਸਤਿਗੁਰੂ ਜੀ ਦਾ ਅਵਤਾਰ ਕਿਤੇ ਇਤਿਹਾਸ ਵਿੱਚ ਐਸਾ ਨਹੀਂ ਹੈ ਕਿ ਮਿਲਦਾ ਹੋਵੇ ਕਿ ਮਹਾਰਾਜ ਜੀ ਦੇ ਨਾਨਕੇ ਨਗਰ ਚਹਿਲਾਂਵਾਲ ਉੱਥੇ ਅਵਤਾਰ ਹੋਇਆ ਹੋਵੇ। ਨਨਕਾਣਾ ਸਾਹਿਬ ਦੀ ਧਰਤੀ ਨੂੰ ਨਨਕਾਣਾ ਤਾਂ ਹੀ ਕਹਿੰਦੇ ਨੇ ਜਿੱਥੇ ਨਾਨਕ ਆਣਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਆਏ। इस करके सतगुरु सच्चे पातशाह जी के नाम बारे बहुत भारी विचार की गई थी पंडित हरदयाल जी वालों। तो महाराज सच्चे पातशाह जी का नाम इस तरह संसार च प्रगट होया जिस वेले पिता मेहता कालू जी ने पंडित जी के मुखों सतगुरु गुरु नानक साहब के नाम के अर्थ सुने ते सुन के पंडित जी के इस बचना नूं पिता जी बहुत खुश हुए।
सागर दी निरपाण गोबर निहैन
कार नाल पंडित हरदयाल जी नूं भेटावां भेट कीतियां दान दक्षिणा दित्ती ते बड़ा शुकराना भी कीता और पंडित जी नूं विदाई भी दित्ती। ओह अपने घर नूं वापस मुड़े ने हरदयाल जी पिता मेहता कालू जी के घरों चले ना ते जांदिया जांदिया रस्ते दे विच मन च विचारां करदे ते बड़े दुखी हुंदे जा रहे। पंडित हरदयाल जी बड़े दुखी होके अपने घर नूं वापस जा रहे ने ते मन ही मन बड़िया गटिया विचार के गिणतियां करके दुखी हो रहे ने। उस दुखी होने का कारण की है क्यों दुखी होंदे जा रहे हैं दसदे ने इस करके दुखी हो रहे ने कि मेरी इसे बिरत हो चुकी उम्र मेरी वडेरी हो चुकी ते मेरी इस बिरत अवस्था के विच पता नहीं किहड़े वेले काल ते आके ग्रस लै मन च पछतावा करते जा रहे ने। मन च सोचद्या सोचद्या पछतावा करते ने कि मेरी दिर्द अवस्था में पता नहीं कि किस वेले काल मैनू ग्रस के लै जावे।
मैं देखल मैं ए परताप
मन ही मन झूरदे ने कि पता नहीं किहड़े वेले काल का सदा आ जाए ते मैं इन्हां दा तेज प्रताप वेख ही ना सकदा। हाले तां बच्चे ने जदों वड्डे होणगे प्रताप दा तां उदों पता लगेगा ना वी की कौतक करदे ने जदों वचन बोलणगे उचारणगे उदों पता लगेगा इन्हां दी महिमा बारे। हाले तां मैं अंदाजा लाया पर मेरे कोलों इन्हां दा तेज प्रताप वेख नहीं होणा क्योंकि बिरध अवस्था जर्जरी देह है कोई पता नहीं मौत किहड़े वेले आ जाए किस वेले काल का सदा पहुंच जाए। मन च पछतावा करते जा रहे ने शायद मैं इन्हों का तेज प्रताप वेख भी सकांगा कि नहीं वेख
सकांगा।
थोड़े जे वड्डे होण उदों तक खबरे मैं जीवा के ना जीवा मेरा उदों तक जीवन होवे के ना होवे मेरे इन्ने वड्डे भाग होण के ना होण कि मैं इन्हां दे उदों दर्शन कर सकां जदों इह कुछ बोलण जदों इह कुछ उचारण करन। मेरे कुछ भाग चंगे हन कि नहीं जे माड़े भाग होए ते काल दा सदा पहला आ जाणा जे भाग चंगे होए ते हो सकदा कि मैं उदों तक जिउंदा रहां जदों तक इह अपने मुखों उपदेश बख्शिश करके मैनूं निहाल
करना।
बचपन की अवस्था त्याग के तरन अवस्था में आवगे उदों ही लोग इन्हों के चरणा जाके उपदेश ग्रहण करे उदों ही आके इन्हों लोग बेनतियां करे तो उपदेश लैके संसार तो उतरणगे। जिस वेले बोलण की समर्था रखण लग पैण ते मैं हाथ जोड़ के इन्हां नूं बेनती करा कि हे सतगुरु गुरु नानक साहब जी मैनू भी इस जन्म मरण के चक्कर तों मुक्त कर दे। किते मैनू इहो जी बेनती करन दा समां मिलेगा ते वड्डे हो जाण मेरी इन्नी उम्र है क्योंकि जर्जरी दे हो गई पता नहीं किहड़े वेले इह शरीर त्यागणा पै ते जे कोई भाग पूर्वले जन्म का सवल्ला होया ते उदों तक जीवित रह भी सकदा हाँ मेरा परमेश्वर मैनू रख भी सकदा ते इह वड्डे होण ते मैं इन्हां नूं बेनती करके इस संसार तों मुक्त होण वास्ते जोगड़ी कर
सकां। अंतर जामी ज्ञानी ਮਨੁੱਖ ਦੀ ਜੇ ਬਾਲ
ਅਰਦਾਸਾਂ ਕਰਦੇ ਜਾ ਰਹੇ ਨੇ ਪੰਡਿਤ ਹਰਦਿਆਲ ਜੀ ਮਨ ਹੀ ਮਨ ਹੈ ਅੰਤਰਯਾਮੀ ਸਾਹਿਬ ਜੀ ਜੇ ਤੁਸੀਂ ਮੇਰੇ ਹਿਰਦੇ ਦੀ ਜਾਣਦੇ ਹੋ ਜੇ ਤੁਸੀਂ ਮੇਰੇ ਹਿਰਦੇ ਦੀ ਵੇਦਨ ਜਾਣਦੇ ਹੋ ਮੇਰੇ ਹਿਰਦੇ ਦੀ ਭਾਵਨਾ ਨੂੰ ਜਾਣਦੇ ਹੋ
ਲੀਲਾ ਟਚਕ ਦਿਖਾਏ
ਦਿਆਲੂ ਪ੍ਰਭੂ ਜੀ ਮੇਰੀ ਸਰੀਰ ਦੀ ਦੇਹ ਉਦੋਂ ਤੱਕ ਰੱਖ ਲਓ ਜਦੋਂ ਤੱਕ ਤੁਸੀਂ ਲੀਲਾ ਵਿਖਾਉਣ ਜੋਗੇ ਹੋਣਾ ਤੇ ਕੁਝ ਕੁ ਲੀਲਾ ਮੈਨੂੰ ਵੀ ਵਿਖਾ ਦਿਓ ਫਿਰ ਦਿਆਲੂ ਪ੍ਰਭੂ ਜੀ ਉਦੋਂ ਤੱਕ ਮੇਰੀ ਦੇਹ ਰੱਖ ਲਓ ਜਦੋਂ ਆਪ ਦੀ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓਗੇ
ਚੋਪਈ ਸਹਿਜ ਗਿਆਨ ਕੇ ਬੋਲੇ ਜਦ ਲੋ ਰੱਖੋ ਇਹ ਸਰੀਰ ਮਨ ਜਦ ਲੋ
ਗਿਆਨ ਸਹਿਜ ਤੇ ਬੋਲਣ ਯੋਗ ਹੋ ਜਾਣ ਹੇ ਪ੍ਰਭੂ ਜੀ ਭਗਵਾਨ ਜੀ ਜਦੋਂ ਤੱਕ ਤੁਸੀਂ ਬੋਲਣ ਯੋਗ ਹੋ ਜਾਓਗੇ ਗਿਆਨ ਸਹਿਜ ਸਾਡੇ ਤਾਂ ਬਾਲ ਲੀਲਾ ਕਰਨੀ ਹੈ ਜਦੋਂ ਗਿਆਨ ਸਹਿਜ ਬੋਲਣ ਯੋਗ ਹੋ ਜਾਓ ਉਦੋਂ ਤੱਕ ਮੇਰੀ ਇਸ ਦੇਹ ਨੂੰ ਕਿਰਪਾ ਕਰਕੇ ਰੱਖ ਲਓ ਕਿ ਮੈਂ ਆਪ ਜੀ ਦੇ ਮੁਖਾਰ ਬਿੰਦ ਤੋਂ ਉਪਦੇਸ਼ ਸੁਣ ਸਕਾਂ ਤੇ ਮੇਰੇ ਸਾਹਿਬ ਨੇ ਪੰਡਿਤ ਹਰਦਿਆਲ ਜੀ ਦੀ ਇਹ ਬੇਨਤੀ ਸੁਣੀ ਉਦੋਂ ਤੱਕ ਇਹਨਾਂ ਦਾ ਸਰੀਰ ਰੱਖਿਆ ਜਦੋਂ ਇਹ ਆਏ ਤੇ ਮਹਾਰਾਜ ਜੀ ਨੇ ਕਿਹਾ ਸੀ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਲੇਊ ਜੀ ਕਾ ਹਈ ਤਾਂ ਪਾਂਡੇ ਘੱਟ ਨਾ ਉਹ ਟੁੱਟੈ ਨਾ ਮਨ ਲੱਗੈ ਨਾ ਉਹ ਚਲੈ ਨਾ ਜਾਏ ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੈ ਪਾਏ ਇਹ ਉਪਦੇਸ਼ ਫਿਰ ਮੇਰੇ ਸਾਹਿਬ ਨੇ ਪੰਡਿਤ ਹਰਦਿਆਲ ਜੀ ਨੇ ਦਿੱਤਾ ਤੇ ਪੰਡਿਤ ਜੀ ਬੇਨਤੀਆਂ ਕਰਦੇ ਜਾ ਰਹੇ ਨੇ ਘਰ ਕਿ ਇਹ ਨਿਰੰਕਾਰ ਜੀ ਉਦੋਂ ਤੱਕ ਮੇਰੀ ਇਹ ਕਾਇਆ ਸਰੀਰ ਰੱਖ ਲਓ ਜਦੋਂ ਤੱਕ ਆਪ ਜੀ ਨੇ ਗਿਆਨ ਸਹਿਤ ਬੋਲਣ ਯੋਗ ਹੋਣਾ ਹੈ
ਕਰਕੇ
ਪੰਡਿਤ ਜੀ ਆਪਣੇ ਘਰ ਨੂੰ ਚਲੇ ਗਏ ਔਰ ਮੋਕਸ਼ ਦੀ ਪ੍ਰਾਪਤੀ ਵਾਸਤੇ ਨਾਮ ਦਾ ਸਿਮਰਨ ਕਰਨ ਲੱਗੇ ਹਨ ਉਹਨਾਂ ਕੋਲਾਂ ਬਾਰ ਬਾਰ ਪੰਡਿਤ ਜੀ ਨਾਮ ਜਪਦੇ ਨੇ ਬਾਰ ਬਾਰ ਨਾਮ ਦਾ ਸਿਮਰਨ ਕਰਦੇ ਨੇ
ਪਛਾਤ ਬੀਤੀ ਉਚਾਲਾ ਸਨੇ ਸਨੇ ਤਨ ਹੋਏ ਵਿਸਾਲਾ
ਖਾਲਸਾ ਜੀ ਕੁਝ ਸਮਾਂ ਬੀਤਿਆ ਸਨੇ ਸਨੇ ਸਹਿਜੇ ਸਹਿਜੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੀਰ ਵਧਣ ਲੱਗਾ ਹੈ ਜਿਵੇਂ ਦੁੱਧੀ ਦਾ ਚੰਦਰਮਾ ਵਧਦਾ ਹੈ ਇਸ ਤਰ੍ਹਾਂ ਸਹਿਜੇ ਸਹਿਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੀਰ ਦਿਨ ਪ੍ਰਤੀ ਦਿਨ ਵਧਣ ਲੱਗਾ ਹੈ ਇਸ ਪ੍ਰਕਾਰ ਨਾਲ ਮੋਕਸ਼ੂ ਦੇ ਹਿਰਦੇ ਵਿੱਚ ਗਿਆਨ ਨਿਕਾ ਪ੍ਰਤੀ ਵਧਦਾ ਹੈ ਨਾ ਜਿਹੜਾ ਮੁਕਤੀ ਦੀ ਇੱਛਾ ਰੱਖਦਾ ਹੈ ਉਹਦੇ ਅੰਦਰ ਜਿਵੇਂ ਸਹਿਜੇ ਸਹਿਜੇ ਗਿਆਨ ਵਧਦਾ ਹੈ ਔਰ ਉਹਦੇ ਅੰਦਰੋਂ ਦਵੈਜ ਘਟਦੀ ਜਾਂਦੀ ਹੈ ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਵਿੱਚ ਸਹਿਜੇ ਸਹਿਜੇ ਵਾਧਾ ਹੋ ਰਿਹਾ ਹੈ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਜਿਵੇਂ ਜਿਵੇਂ ਜਗਤ ਗੁਰੂ ਪਾਤਸ਼ਾਹ ਜੀ ਦਾ ਸਰੀਰ ਵੱਧ ਰਿਹਾ ਹੈ
ਸਾਡੇ
ਲੋਕ ਕਹਿੰਦੇ ਨੇ ਕਿ ਬ੍ਰਹਮਾ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਤੇ ਹਰੀ ਜਿਹੜੇ ਵਿਸ਼ਨੂੰ ਜੀ ਨੇ ਉਹ ਪਾਲਦੇ ਨੇ ਸ਼ਿਵ ਜੀ ਸੰਘਾਰ ਕਰਦੇ ਨੇ ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਗੁਰੂ ਹੀ ਮੇਰੇ ਲਈ ਗੋਰਖ ਨੇ ਬ੍ਰਹਮਾ ਨੇ ਗੁਰ ਗੋਰਖ ਗੁਰ ਬ੍ਰਹਮਾ ਗੁਰ ਪਾਰ ਬਦੀ ਮਾਈ ਮੇਰੇ ਸਤਿਗੁਰੂ ਜੀ ਮੇਰੇ ਲਈ ਤਿੰਨੇ ਦੇਵ ਨੇ ਕਿਵੇਂ ਕਹਿੰਦੇ ਵਿਧੀ ਵਿਧ ਵਾਂਗੂ ਬ੍ਰਹਮਾ ਵਾਂਗੂ ਸਤਿਗੁਰੂ ਜੀ ਮੇਰੇ ਹਿਰਦੇ ਚ ਵੈਰਾਗ ਨੂੰ ਪੈਦਾ ਕਰਨ ਵਾਲੇ ਹਨ ਤੇ ਵਿਸ਼ਨੂੰ ਸਮਾਨ ਹੋ ਕੇ ਮੇਰੇ ਸਾਹਿਬ ਜੀ ਮੇਰੇ ਹਿਰਦੇ ਦੇ ਉਸ ਗਿਆਨ ਨੂੰ ਪਾਲਣ ਵਾਲੇ ਹਨ ਕੰਮ ਹੈ ਨਾਸ ਕਰਨਾ ਤੇ ਮੇਰੇ ਸਤਿਗੁਰੂ ਜੀ ਮੇਰੇ ਹਿਰਦੇ ਚੋਂ ਵਿਕਾਰਾਂ ਦਾ ਨਾਸ ਕਰਨ ਵਾਲੇ ਹਨ ਬ੍ਰਹਮਾ ਵਾਂਗੂ ਹਿਰਦੇ ਚ ਵੈਰਾਗ ਪੈਦਾ ਕਰਦੇ ਨੇ ਵਿਸ਼ਨੂੰ ਵਾਂਗੂ ਮੇਰੇ ਸਾਹਿਬ ਜੀ ਆਪਣੇ ਦਾਸਾਂ ਦੇ ਹਿਰਦਿਆਂ ਦੇ ਵਿੱਚ ਗਿਆਨ ਨੂੰ ਪਾਲਦੇ ਨੇ ਔਰ ਸ਼ਿਵ ਜੀ ਦੇ ਸਮਾਨ ਮੇਰੇ ਸਾਹਿਬ ਜੀ ਆਪਣੇ ਦਾਸਾਂ ਦੇ ਹਿਰਦਿਆਂ ਚੋਂ ਵਿਕਾਰਾਂ ਦਾ ਨਾਸ ਕਰਦੇ ਨੇ। ਤਿੰਨੇ ਦੇਵ ਮੇਰੇ ਸਤਿਗੁਰੂ ਵਿੱਚ ਹੀ ਨੇ। ਮੇਰੇ ਸਤਿਗੁਰੂ ਜੀ ਇਹਨਾਂ ਤਿੰਨਾਂ ਦੇਵਾਂ ਨੂੰ ਪੈਦਾ ਕਰਨ ਵਾਲੇ ਹਨ।
ਸੀਤ ਕਰ ਜੈਸੇ ਸੀਤ ਕਰ ਸੋ ਪਿਛਾਦ
ਜੀ। ਜਿਵੇਂ ਵਿਸ਼ਿਆਂ ਦੀ ਅੱਗ ਬਲਦੀ ਹੁੰਦੀ ਹੈ, ਰਾਤ ਦਾ ਹਨੇਰਾ ਹੁੰਦਾ ਤੇ ਚੰਦਰਮਾ ਦਾ ਪ੍ਰਕਾਸ਼ ਹੋਵੇ ਤੇ ਚੰਦਰਮਾ ਦੀ ਚਾਂਦਨੀ ਬੜੀ ਸ਼ੀਤਲ ਹੋ ਕੇ ਸਾਰੇ ਪਾਸੇ ਉਸ ਅਗਨੀ ਤੇ ਗਰਮੀ ਦੇ ਭਾਵ ਨੂੰ ਦੂਰ ਕਰਦੀ ਹੈ। ਮੇਰੇ ਸਾਹਿਬ ਜੀ ਚੰਦਰਮਾ ਦੇ ਸਮਾਨ ਹੋ ਕੇ ਵਿਸ਼ੇ ਵਿਕਾਰਾਂ ਦੀ ਅੱਗ ਨੂੰ ਦੂਰ ਕਰਨ ਵਾਲੇ ਨੇ।
ਜਿਹੜਾ
ਹਨੇਰਾ ਮੋਟੀਆਂ ਫਾਹੀਆਂ ਸਾਡੇ ਗਲਾਂ ਚ ਪਈਆਂ ਹੋਈਆਂ ਨੇ, ਉਹਨੂੰ ਮੇਰੇ ਸਤਿਗੁਰੂ ਜੀ ਸੂਰਜ ਵਾਂਗੂ ਪ੍ਰਗਟ ਹੋ ਕੇ ਦੂਰ ਕਰਨ ਵਾਲੇ ਨੇ। ਜਿਵੇਂ ਸੂਰਜ ਚੜ੍ਹਨ ਨਾਲ ਹਨੇਰਾ ਦੂਰ ਹੁੰਦਾ, ਤੈਸੇ ਮੇਰੇ ਸਤਿਗੁਰੂ ਗੁਰਦੇਵ ਜੀ ਸੂਰਜ ਦੇ ਸਮਾਨ ਪ੍ਰਕਾਸ਼ਮਾਨ ਹੋ ਕਰਕੇ ਮੋਹ ਦੇ ਹਨੇਰੇ ਨੂੰ ਦੂਰ ਕਰਨ ਵਾਲੇ ਹਨ।
ਹਿਰਦੇ
ਸ਼ੁੱਧ ਨੇ, ਜਿਹਨਾਂ ਦੇ ਅੰਤਸ਼ਕਰਨ ਸ਼ੁੱਧ ਨੇ, ਉਹਨਾਂ ਸ਼ੁੱਧ ਅੰਤਸ਼ਕਰਨਾਂ ਵਿੱਚ ਮੇਰੇ ਸਤਿਗੁਰੂ ਜੀ ਗਿਆਨ ਦਾ ਦੀਵਾ ਬਣ ਕੇ ਜਗਦੇ ਹਨ। ਗਿਆਨ ਦਾ ਦੀਵਾ ਬਣ ਕੇ, ਦੀਪਕ ਬਣ ਕੇ ਉਹਨਾਂ ਹਿਰਦਿਆਂ 'ਚ ਜਗਦੇ ਨੇ ਜਿਹੜੇ ਹਿਰਦੇ ਸ਼ੁੱਧ ਨੇ, ਅੰਤਸ਼ਕਰਨ ਸ਼ੁੱਧ ਹਨ।
ਮਾਇਆ ਭਿੰਨ ਜੀਵ ਕੋ ਦਿਖਾਵੇ ਤੋ ਪ੍ਰਕਾਸ਼ਿਤ।
ਮਾਇਆ ਭਿੰਨ ਹੈ, ਜੀਵ ਭਿੰਨ ਹੈ, ਇਸ ਤਰ੍ਹਾਂ ਦਾ ਜਿਹੜਾ ਭਾਵ ਹੈ ਉਹ ਫਿਰ ਪ੍ਰਕਾਸ਼ ਕਰਕੇ ਵਿਖਾ ਦਿੰਦੇ ਨੇ ਕਿ ਜੀਵ ਇਸ ਮਾਇਆ ਤੋਂ ਨਿਰਾਲਮ ਹੈ, ਇਸ ਮਾਇਆ ਤੋਂ ਵੱਖਰਾ ਹੈ।
ਸ਼ਰਮ ਸ਼ਰਮ ਕਰ ਪਰਮ ਹਰਮ ਡਰੇ।
ਆਪਣੇ ਐਸੇ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਡਰ ਕੇ ਪੈ ਗਿਆ ਹਾਂ, ਜਿਹਨਾਂ ਦੀ ਸ਼ਰਨ ਵਿੱਚ ਪੈ ਕੇ ਡਰ ਹਰਿਆ ਜਾਂਦਾ ਹੈ।
ਕਰਮ ਕਰਮ ਹਰ ਨਾਲਕ ਹਰ ਨਾਲ
ਸਾਹਿਬ ਦੀ ਤਾਰਨ ਕਰਨ ਹਨ। ਜਿਵੇਂ ਸੂਰਜ ਚੜ ਕੇ ਹਨੇਰਾ ਦੂਰ ਕਰਦਾ ਹੈ, ਏਦਾਂ ਮੇਰੇ ਸਤਿਗੁਰਾਂ ਦੀ ਸ਼ਰਨ ਚ ਪੈ ਜਾਈਏ ਤੇ ਸਤਿਗੁਰੂ ਜੀ ਜਨਮ ਮਰਨ ਕੱਟ ਦਿੰਦੇ ਹਨ, ਜਨਮ ਮਰਨ ਨਿਵਾਰ ਦਿੰਦੇ ਹਨ।
ਸ੍ਰੀ ਡਾਲਾ ਸਿੰਗਰਿਆ ਕਿਤੋ ਹੀਰਾ ਪਲਨਾ ਪਰ ਕੋ ਡਾਵੇ ਕਹਿ ਲਲਨਾ ਲੇ ਅੰਕੇ।
ਲੱਗੇ ਹੁਣ ਮਾਤਾ ਜੀ ਕੀ ਕਰਦੇ ਨੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਜਿਸ ਵੇਲੇ ਕੁਝ ਬਿਰਧ ਹੋਇਆ, ਵੱਡਾ ਹੋਇਆ, ਤੇ ਮਾਤਾ ਜੀ ਬੜਾ ਸੋਹਣਾ ਪੰਘੂੜਾ ਬਣਵਾਇਆ ਤੇ ਉਸ ਪੰਘੂੜੇ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਲਟਾ ਕੇ ਤੇ ਬੜੇ ਦੁਲਾਰ ਨਾਲ ਮਾਤਾ ਤ੍ਰਿਪਤਾ ਜੀ ਉਸ ਪੰਘੂੜੇ ਨੂੰ ਹਿਲਾਉਂਦੇ ਨੇ, ਉਹ ਪਲਨੇ ਨੂੰ ਪੜਾਉਂਦੇ ਨੇ ਤੇ ਵੇਖ ਕੇ ਆਪਣੇ ਬਾਲਕ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਮਾਂ ਤ੍ਰਿਪਤਾ ਜੀ ਵਾਰੇ ਵਾਰੇ ਜਾਂਦੇ ਨੇ।
ਲਾਲਕ ਮਾਤ ਵਿਸਾਲੇ
ਮਾਤਾ ਜੀ ਦੁਲਾਰ ਕਰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਤੇ ਗੋਦ ਚ ਜਦੋਂ ਲੈਂਦੇ ਨਾ ਪਿਆਰ ਨਾਲ ਤੇ ਉਸ ਵੇਲੇ ਮੱਥਾ ਚੁੰਮਦੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਮਸਤਕ ਚੁੰਮਦੇ ਤੇ ਬੜੇ ਦੁਲਾਰ ਨਾਲ ਗਲ ਨਾਲ ਲਵਾ ਕੇ ਪਿਆਰ ਕਰਦੇ ਨੇ।
ਰਾਜ
ਦੇ ਸੋਹਣੇ ਮੁੱਖ ਨੂੰ ਵੇਖ ਵੇਖ ਮਾਤਾ ਤ੍ਰਿਪਤਾ ਜੀ ਬਲਿਹਾਰ ਜਾਂਦੇ ਹਨ, ਵਾਰੇ ਵਾਰੇ ਜਾਂਦੇ ਨੇ, ਬਲਿਹਾਰ ਜਾਂਦੇ ਹਨ।
ਮੇਰੇ
ਸਤਿਗੁਰੂ ਜੀ ਦਾ ਸੋਹਣਾ ਸਰੂਪ ਜਿਸ ਨੂੰ ਵੇਖਦਿਆਂ ਦੁੱਖ ਹਰੇ ਜਾਂਦੇ ਹਨ, ਸਾਰੀਆਂ ਦੁੱਖਾਂ ਚਿੰਤਾਵਾਂ ਦਾ ਨਾਸ ਹੋ ਜਾਂਦਾ ਹੈ ਜਦੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੀਏ।
ਲੋਚਨ ਅਮਲ ਕਮਲ ਦਲ ਜੈਸੀ,
ਸਾਹਿਬ ਦੇ ਨੇਤਰ ਸੁੰਦਰ ਐਸੇ ਨੇ ਜਿਵੇਂ ਕਮਲ ਦੀਆਂ ਪੰਖੜੀਆਂ ਸੁੰਦਰ ਕੋਮਲ ਹੁੰਦੀਆਂ ਹਨ, ਉਹਨਾਂ ਦੇ ਸਮਾਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨੇਤਰ ਕਮਲ ਹਨ।
ਨਾਤਾ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਨਾਤਾ ਹੈ, ਨੱਕ ਹੈ, ਉਹ ਖਾਲਸਾ ਜੀ ਜਿਵੇਂ ਤਿਲਾਂ ਦਾ ਬੂਟਾ ਹੁੰਦਾ ਨਾ, ਤਿਲਾਂ ਦਾ ਫੁੱਲ, ਕਿੰਸੁਕ ਦਾ ਫੁੱਲ ਵੀ ਕਹਿ ਦਿੰਦੇ ਨੇ, ਉਹਦੇ ਸਮਾਨ ਸੁੰਦਰ ਕਹਿੰਦੇ, ਉਹ ਵੀ ਕੀ ਸੁੰਦਰ ਹੋਣਾ ਮਹਾਰਾਜ ਜੀ ਦੀ ਨਾਤਕਾ ਦੇ ਸਾਹਮਣੇ, ਇਹੋ ਜੀ ਸੁੰਦਰ ਨਾਸਤਾ ਹੈ।
ਸੁੰਦਰ ਅਲੰਕਾਰ ਕਰਵਾਏ,
ਮਾਤਾ ਨੇ ਕੀ ਕੀਤਾ, ਬੜੇ ਚਾਓ ਨਾਲ ਸਤਿਗੁਰਾਂ ਨੂੰ ਸ਼ਿੰਗਾਰਨ ਲਈ ਬੜੇ ਸੋਹਣੇ ਕੀਮਤੀ ਸੋਨੇ ਦੇ ਗਹਿਣੇ ਕਢਵਾਏ ਮਾਤਾ ਤ੍ਰਿਪਤਾ ਨੇ, ਘਰੋਂ ਰੱਜੇ ਪੁੱਜੇ ਸਨ ਤੇ ਕਹਿੰਦੇ ਬੜੇ ਸੋਹਣੇ ਸੁੰਦਰ ਗਹਿਣੇ ਉਹ ਮਾਤਾ ਤ੍ਰਿਪਤਾ ਜੀ ਨੇ ਕਢਵਾਏ ਹਨ।
ਬਿਰਦੂ ਕਨਿਕਾ ਭੁਖਲ ਪਾਏ,
ਐਸੇ ਸਤਿਗੁਰੂ ਜੀ ਜਿਨ੍ਹਾਂ ਚ ਕੋਈ ਦੁਖਣ ਨਹੀਂ, ਉਹਨਾਂ ਦੇ ਸਰੀਰ ਉੱਤੇ ਉਹ ਗਹਿਣੇ ਕਢਵਾ ਕੇ ਤੇ ਮਾਤਾ ਤ੍ਰਿਪਤਾ ਜੀ ਨੇ ਧਾਰਨ ਕਰਵਾਏ ਨੇ।
ਬਣੀ ਬਾਜਨੀ ਕਿੰਕਲ ਚਾਰੇ,
ਸੋਹਣੀ ਸੜਾਕੀ। ਪੁਰਾਣੇ ਸਮਿਆਂ ਚ ਬਾਲਕਾਂ ਦੀ ਲੱਕ ਨਾਲ ਬੱਧੀ ਹੁੰਦੀ ਸੀ ਤੇ ਵਿੱਚ ਘੁੰਗਰੂ ਚੜੇ ਹੁੰਦੇ ਸਨ, ਤੇ ਕਹਿੰਦੇ ਮਾਤਾ ਨੇ ਜਿਹੜੀ ਤੜਾਕੀ ਬਣਵਾਈ ਆ ਕਿਸੇ ਸੂਤਰ ਧਾਗੇ ਦੀ ਨੀ, ਸੋਨੇ ਦੀ, ਤੇ ਸੋਨੇ ਦੀ ਤੜਾਕੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਲੱਕ ਨਾਲ ਬੱਧੀ ਬੜੇ ਪਿਆਰ ਸਨ ਤੇ ਸੁੰਦਰ ਲੱਗੇ, ਤੇ ਜਦੋਂ ਹਿੱਲਣ ਤੇ ਉਹ ਖੜਕੇ ਉਸ ਖੜਾਕ ਨਾਲ ਇਹਨਾਂ ਦਾ ਮਨ ਵੀ ਪਰਚਿਆ ਰਹੇ। ਕਹਿੰਦੇ ਇੱਕ ਪ੍ਰਕਾਰ ਦੀ ਬੜੀ ਸੋਹਣੀ ਲੱਕ ਦੀ ਤੜਾਕੀ ਬਣਵਾ ਕੇ ਉਹ ਮਾਤਾ ਜੀ ਨੇ ਸਤਿਗੁਰੂ ਜੀ ਦੀ ਲੱਕ ਨੂੰ ਪਾਈ ਹੈ।
ਬੜੀ
ਸੋਹਣੀ ਤੜਾਕੀ ਲੱਕ ਨਾਲ ਬੱਧੀ, ਬੜੀ ਸੋਹਣੀ ਛਵੀ ਆ ਉਹਦੀ, ਬਹੁਤ ਸੁੰਦਰ ਆਭਾ। ਕਹਿੰਦੇ ਸਤਿਗੁਰੂ ਜੀ ਦੇ ਤਨ ਨਾਲ ਲੱਗਣ ਕਰਕੇ ਹੋਰ ਆਭਾ ਹੋ ਗਈ ਉਹਦੀ, ਪਹਿਲਾਂ ਹੀ ਸੁੰਦਰ ਸੀ ਪਰ ਜਦੋਂ ਸਤਿਗੁਰਾਂ ਦੇ ਤਨ ਨਾਲ ਲੱਗ ਕੇ ਲੱਕ ਨਾਲ ਬੱਧੀ ਹੋਰ ਸੁੰਦਰ ਹੋ ਗਈ।
ਕਰ ਮੈਂ ਕੱਟ ਬਦਲ ਉੱਪਰ ਹੈ,
ਹੱਥਾਂ ਦੇ ਵਿੱਚ ਵੀ ਬੜੇ ਸੋਹਣੇ ਕੰਗਣ ਉਹ ਕਢਵਾ ਕੇ ਪਾਏ, ਮਹਾਰਾਜ ਜੀ ਦੇ ਪੈਰਾਂ ਦੇ ਵਿੱਚ ਵੀ ਬੜੇ ਸੋਹਣੇ ਕੰਗਣ ਉਹ ਕਢਵਾ ਕੇ ਪਾਏ ਹਨ।
ਜਿਹੜਾ
ਵੇਖ ਲੈਂਦਾ ਬਸ ਉਹਦਾ ਮਨ ਮੋਹਿਆ ਜਾਂਦਾ ਹੈ, ਏਦਾਂ ਉਹਦੀਆਂ ਅੱਖਾਂ ਇੱਕ ਟੱਕੀ ਲਾ ਕੇ ਵੇਖਦੀਆਂ ਰਹਿ ਜਾਂਦੀਆਂ ਨੇ, ਜਿਵੇਂ ਉਹ ਪੱਥਰ ਦੀ ਮੂਰਤ ਬਣ ਗਿਆ। ਮੇਰੇ ਸਾਹਿਬ ਦੀ ਮੂਰਤ ਹੀ ਐਸੀ ਹੈ ਕਿ ਵੇਖਦਿਆਂ ਹੀ ਮਨ ਮੋਹਿਆ ਜਾਂਦਾ, ਜਿਹੜਾ ਵੇਖਦਾ ਉਹਦਾ ਮਨ ਮੋਹਿਆ ਜਾਂਦਾ ਹੈ। ਸਰੀਰ ਵਧਿਆ, ਸਮਾਂ ਬੀਤਿਆ, ਕੁੱਝ ਮਹੀਨੇ ਬੀਤ ਗਏ, ਹੁਣ ਮੇਰੇ ਸਾਹਿਬ ਜੀ ਦੇ ਉੱਪਰਲੇ ਦੋ ਦੰਦ ਸੋਭਣ ਲੱਗ ਪਏ, ਨਿੱਕੀਆਂ ਨਿੱਕੀਆਂ ਦੰਦੀਆਂ ਪਾਤਸ਼ਾਹ ਜੀ ਦੇ ਮੁੱਖ ਦੇ ਉੱਪਰਲੇ ਪਾਸੇ ਜਬਾਣੇ ਦੇ, ਤੇ ਦੋ ਗੰਦੀਆਂ ਹੇਠਲੇ ਪਾਸਿਓ ਵੀ ਕਹਿੰਦੇ ਡਿੱਗਣ ਆਈਆਂ, ਦੋ ਉੱਪਰੋਂ ਤੇ ਦੋ ਹੇਠਲੇ ਪਾਸਿਓ, ਬੜੀਆਂ ਸੋਹਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਸਫੇਦ ਰੰਗ ਦੀਆਂ ਮੇਰੇ ਸਾਹਿਬ ਜੀ ਦੇ ਮੁੱਖ ਚ ਸੋਭਣ ਲੱਗੀਆਂ ਨੇ।
ਕਹਿੰਦੇ
ਏਦਾਂ ਜਾਪਦਾ ਜਿਵੇਂ ਮੋਤੀਆਂ ਦਾ ਡੱਬਾ ਖੁੱਲਾ ਹੋਵੇ, ਪਟਾਰਾ ਖੁੱਲ ਗਿਆ ਹੋਵੇ, ਤੇ ਬੜਾ ਕੀਮਤੀ ਜਿਵੇਂ ਸੋਨੇ ਦਾ ਡੱਬਾ ਹੁੰਦਾ ਨਾ, ਤੇ ਉਹਦੇ ਚ ਕੀਮਤੀ ਮੋਤੀ ਪਏ ਹੁਣ ਦੋ। ਕਹਿੰਦੇ ਜਦੋਂ ਸਤਿਗੁਰੂ ਜੀ ਮੂੰਹ ਖੋਲਦੇ ਤੇ ਏਦਾਂ ਲੱਗਦਾ ਜਿਵੇਂ ਮੋਤੀਆਂ ਦਾ ਡੱਬਾ ਖੁੱਲ ਗਿਆ ਹੋਵੇ, ਇਹੋ ਜਿਹੇ ਸੋਹਣੇ ਦੰਦ ਮੋਤੀਆਂ ਦੇ ਸਮਾਨ ਚਮਕਦੇ
ਨੇ।
ਸਤਿਗੁਰੂ ਜੀ ਦੇ ਤਨ ਦੇ ਵਿੱਚ ਵਾਧਾ ਹੋਇਆ ਤੇ ਸਾਹਿਬ ਜੀ ਗੋਡਿਆਂ ਦੇ ਨਾਲ ਹੱਥਾਂ ਦੇ ਨਾਲ ਸਹਿਜੇ ਸਹਿਜੇ ਰੜਨਾ ਸ਼ੁਰੂ ਕਰ ਦਿੱਤਾ। ਗੁਰਦੇਵ ਮੇਰੇ ਸਾਹਿਬ ਜੀ ਹੁਣ ਮਾਤਾ ਤ੍ਰਿਪਤਾ ਜੀ ਵੇਖਦੇ ਰਿੜਦੇ ਹਨ ਤੇ ਕਹਿੰਦੇ ਵਿਹੜੇ ਦੇ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਸਹਿਜੇ ਸਹਿਜੇ ਰਿੜਦੇ ਜਾਂਦੇ ਨੇ। ਜਦੋਂ ਪਹਿਲੇ ਪਹਿਲੇ ਰਿੜਨ ਲੱਗੇ ਤੇ ਸਹਿਜੇ ਰਿੜਦੇ ਤੇ ਵੇਖਦਿਆਂ ਵੇਖਦਿਆਂ ਬੜੀ ਤੇਜ਼ੀ ਨਾਲ ਰਿੜਨਾ ਸ਼ੁਰੂ ਕਰ ਦਿੰਦਾ।
ਚਲਣਾ ਕੁਝ ਖੇਚਤ ਬਲਿਆਰੀ,
ਬਲਿਆਰ ਜਾਵਾ ਮੇਰੇ ਸਾਹਿਬ ਦੇ ਇਹੋ ਜਿਹੇ ਚਰਣਾਂ ਤੋਂ। ਜਦੋਂ ਰਿੜਦੇ ਨੇ ਤੇ ਪਿੱਛੇ ਪਿੱਛੇ ਆਪਣੇ ਚਰਨਾਂ ਨੂੰ ਖਿੱਚੀ ਚਲੇ ਜਾਂਦੇ ਹਨ ਤੇ ਕਹਿੰਦੇ ਉਹਨਾਂ ਚਰਨਾਂ ਨੂੰ ਵੇਖ ਵੇਖ ਕੇ ਸੇਵਕ ਦਾਸ ਬਲਿਹਾਰ ਜਾਂਦੇ ਨੇ, ਵੇਖੋ ਨਿਰੰਕਾਰ ਬਾਲ ਲੀਲਾ ਕਰ ਰਹੇ ਨੇ, ਨਿਰੰਕਾਰ ਜੀ ਬਾਲ ਸਰੂਪ ਦੇ ਵਿੱਚ ਵਿਚਰ ਰਹੇ ਨੇ, ਇਸ ਤਰ੍ਹਾਂ ਆਪਣੇ ਚਰਨਾਂ ਨੂੰ ਖਿੱਚਦੇ ਜਾਂਦੇ ਵੇਖ ਵੇਖ ਮਾਤਾ ਤ੍ਰਿਪਤਾ ਜੀ ਬਲਿਹਾਰ ਜਾਂਦੇ
ਨੇ,
ਰਿੜ ਕੇ ਅੱਗੇ ਜਾਂਦੇ ਤੇ ਪਿੱਛੇ ਨੂੰ ਜਦੋਂ ਵੇਖਦੇ ਟੇਢਾ ਹੋ ਕੇ ਤੇ ਹੱਸਦੇ ਤੇ ਜਦੋਂ ਆਪ ਹੱਸਦੇ ਤੇ ਜਿਹੜਾ ਵੇਖਦਾ ਉਹ ਵੀ ਹੱਸਣ ਲੱਗ ਪਏ, ਹੱਸਦੇ ਤੇ ਹਸਾਉਂਦੇ ਨੇ, ਆਪ ਵਿਕਾਸ ਵਿੱਚ ਨੇ ਤੇ ਜਿਹੜਾ ਵੇਖਦਾ ਉਹਦਾ ਮਨ ਵੀ ਵਿਕਾਸ ਵਿੱਚ ਖੇੜੇ ਵਿੱਚ ਲੈ ਆਉਂਦੇ
ਨੇ।
ਇੱਕਦਮ ਉੱਚੀ ਜੀ ਕਿਲਕਾਰੀ ਮਾਰ ਦਿੰਦੇ, ਕਈ ਵਾਰੀ ਵਿਹੜੇ ਚ ਕਿਚਰਦਿਆਂ ਵਿਚਰਦੇ ਤੇ ਉਹ ਕਿਲਕਾਰੀ ਕੰਨਾਂ ਚ ਚੁੱਭਦੀ ਨਹੀਂ, ਉਸ ਕਿਲਕਾਰੀ ਦੇ ਵਿੱਚੋਂ ਕਹਿੰਦੇ ਮਿੱਠੀ ਮਿੱਠੀ ਧੁਨ ਆਵਾਜ਼, ਕਿਉਂਕਿ ਮਾਨੋ ਇਹ ਵੀ ਕੀਰਤਨ ਹੀ ਹੋ ਰਿਹਾ ਹੈ, ਜਿਸ ਵੇਲੇ ਵੀ ਗਾਇਆ ਕੀਰਤਨ ਹੀ ਗਾਇਆ ਪਰਮੇਸ਼ਰ ਦਾ। ਤੇ ਕਹਿੰਦੇ ਜਿਹੜੀਆਂ ਕਿਲਕਾਰੀਆਂ ਨੇ ਇਹਦੇ ਵਿੱਚ ਵੀ ਮੇਰੇ ਨਿਰੰਕਾਰ ਦੀ ਕੀਰਤੀ ਛੁੱਪੀ ਹੋਈ ਹੈ, ਇਹਦੇ ਵਿੱਚ ਵੀ ਮਾਨੋ ਕੀਰਤੀ ਹੋ ਰਹੀ ਹੈ।
ਬੇਦੀ ਕੁਲ ਕੀ ਹਾਲ ਬਦੂਤੀ,
ਬੇਦੀਆਂ ਦੀ ਕੁਲ ਦੀਆਂ ਬਦੂਤੀਆਂ माता त्रिपता दियां कोई जठाणियां कोई दराणियां कुछ नूहां वो इकट्ठिया होके आ
जाके
जो सतगुरु गुरु नानक साहब की मूर्त वेखदियां ते वेखदियां एदा आनंदित होंदियां कहिंदे एदा आनंद की बूटी प्रतीत होंदे ने जिवें आनंद की बूटी खा लो कहिंदे आनंद ही बन जांदा कहते इन्हों की मूर्त ही आनंद की बूटी है बड़ी काढ़ी नाल महाराज जी की बांह तो फड़ के वह बदूटियां बेलियां दिया सतगुरु गुरु नानक साहब जी नूं अपनी गोद च बिठाउंदियां ने
प्रेम
बड़ा प्यार करके कदे गल नाल लाउंदियां ने कदे बाहां दे विच लै के उपर नूं तोरदियां ने मस्तक चुमदियां ने महाराज सच्चे पातशाह जी नूं परम प्रेम दे नाल बड़ी खुशी नाल लाड़ लड़ाउंदियां ने
भोले बजन तोतरे मीठे
जदों गल्लां करदियां ने ना ਤੇ ਮੇਰੇ ਸਤਿਗੁਰੂ ਜੀ ਉਹਨਾਂ ਦੀਆਂ ਗੱਲਾਂ ਦੇ ਅੱਗੋਂ ਜਵਾਬ ਦਿੰਦੇ ਉਸੇ ਬੋਲੀ ਵਿੱਚ ਜਿਵੇਂ ਬਾਲਕ ਬੋਲਦੇ ਨੇ ਤੋਤੜੇ ਬਿਹੋਲ ਮਿੱਠੇ ਮਿੱਠੇ ਬੋਲ ਉਹ ਮੇਰੇ ਸਾਹਿਬ ਜੀ ਬੋਲਦੇ ਹਨ
ਸੁਣੇ ਨਾਲ ਦਰ ਲੱਗੇ ਇੱਥੇ
ਹਾਲਾਂਕਿ ਉਹਨਾਂ ਬੋਲਾਂ ਦੀ ਸਮਝ ਨਹੀਂ ਆਉਂਦੀ ਪਰ ਜਿਹੜਾ ਸੁਣਦਾ ਤੇ ਸੁਣ ਕੇ ਚਾਹੇ ਕੋਈ ਨਰ ਹੈ ਤੇ ਚਾਹੇ ਕੋਈ ਨਾਰ ਹੈ ਕਹਿੰਦੇ ਉਹਨਾਂ ਨੂੰ ਬੜੇ ਹੀ ਪਿਆਰੇ ਲੱਗਦੇ ਹਨ ਕਈਆਂ ਨੇ ਤੇ ਨੇਮ ਬਣਾ ਲਿਆ ਵੀ ਇੱਕ ਵਾਰੀ ਆਵਾਜ਼ ਸੁਣ ਕੇ ਆਉਣੀ ਆਉਣੀ ਉਹ ਬਿਨਾਂ ਨਾਲਾ ਸਤਿਗੁਰਾਂ ਦੇ ਕੋਲ ਆਉਂਦੇ ਤੇ ਮਹਾਰਾਜ ਜੀ ਦੇ ਤੋਤੜੇ ਮਿੱਠੇ ਬੋਲ ਸੁਣਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਭ ਲਾਡ ਲੜਾਉਂਦੇ ਮਾਤਾ ਤ੍ਰਿਪਤਾ ਜੀ ਲਾਡ ਲੜਾਉਂਦੇ ਜਦੋਂ ਪਿਤਾ ਜੀ ਘਰ ਆਉਂਦੇ ਨੇ ਕਿਰਤ ਬਿਰਤ ਕਰਕੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਗੋਦ ਵਿੱਚ ਬਿਠਾ ਕੇ ਉਹ ਵੀ ਲਾਡ ਲੜਾਉਂਦੇ ਨੇ
ਜਿਹੜੇ
ਚ ਤੁਰਦੇ ਫਿਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੋ ਰਿੜਦੇ ਜੋ ਸਨ ਤੇ ਰਿੜਦਿਆਂ ਰਿੜਦਿਆਂ ਸਰੀਰ ਦੇ ਉੱਤੇ ਅੰਗਾਂ ਤੇ ਜਦੋਂ ਮਿੱਟੀ ਲੱਗ ਜਾਂਦੀ ਹੈ ਸਰੀਰ ਮਿੱਟੀ ਨਾਲ ਭਰ ਜਾਂਦਾ ਹੈ ਮਹਾਰਾਜ ਜੀ ਦੇ ਬਸਤਰ ਮਿੱਟੀ ਨਾਲ ਭਰ ਜਾਂਦੇ ਨੇ ਕਹਿੰਦੇ ਅੰਬ ਕਹਿੰਦੇ ਨੇ ਪਾਣੀ ਨੂੰ ਵੇਖੋ ਇੱਥੇ ਭਾਈ ਸਾਹਿਬ ਦੀ ਕਵਿਤਾ ਦੀ ਸ਼ੈਲੀ ਅੰਬ ਨਾਮ ਪਾਣੀ ਦਾ ਤੇ ਅੰਬਾ ਨਾਮ ਮਾਂ ਦਾ ਕਹਿੰਦੇ ਫਿਰ ਪਾਣੀ ਲੈ ਕੇ ਮਾਤਾ ਤ੍ਰਿਪਤਾ ਜੀ ਜਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਗਾਂ ਨੂੰ ਮਲ ਮਲ ਕੇ ਧੋਂਦੇ ਹਨ
ਮੁੱਖ
ਧੋਂਦੇ ਕਿਉਂਕਿ ਮਿੱਟੀ ਦੇ ਨਾਲ ਮੁੱਖ ਵੀ ਮੈਲਾ ਹੁੰਦਾ ਤੇ ਕਹਿੰਦੇ ਸਤਿਗੁਰੂ ਜੀ ਦੇ ਚੰਨ ਦੇ ਸੋਹਣੇ ਮੁੱਖੜੇ ਨੂੰ ਮਾਤਾ ਤ੍ਰਿਪਤਾ ਜੀ ਜਲ ਨਾਲ ਧੋਂਦੇ ਨੇ ਸਰੀਰ ਦੇ ਅੰਗਾਂ ਨੂੰ ਜਲ ਨਾਲ ਧੋ ਕੇ
ਸਰੀਰ
ਕੱਪੜੇ ਸਰੀਰ ਤੇ ਪਵਾ ਕੇ ਸਰੀਰ ਨੂੰ ਚੰਗੀ ਤਰ੍ਹਾਂ ਪੋਝ ਕੇ ਫਿਰ ਮਾਤਾ ਤ੍ਰਿਪਤਾ ਜੀ ਸਤਿਗੁਰੂ ਜੀ ਨੂੰ ਆਪਣੀ ਗੋਦ ਚ ਬਿਠਾਉਂਦੇ ਨੇ
ਜਗਲੀ ਜੀਨ ਨਵੀਨ ਪੈਰਾਈ ਤਨ ਸਾਤ
ਮਾਤਾ ਜੀ ਨੇ ਬੜੀ ਸੋਹਣੀ ਝਗਲੀ ਨਿਗਾਹ ਜਿਹਾ ਕੁੜਤਾ ਜਿਹੜਾ ਬਰੀਕ ਸੂਤਰ ਦਾ ਸਰੀਰ ਨੂੰ ਚੁੱਭੇ ਨਾ ਕੋਮਲ ਤਨ ਸਤਿਗੁਰਾਂ ਦਾ ਕਹਿੰਦੇ ਉਹ ਬਰੀਕ ਸੂਤਰ ਦਾ ਬਣਿਆ ਹੋਇਆ ਝਗਲੀ ਕੁੜਤਾ ਉਹ ਮਾਤਾ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਤੇ ਪਵਾਇਆ ਹੈ
ਦੁੱਧ
ਪਿਲਾਇਆ ਦੁੱਧ ਪਿਲਾ ਕੇ ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰ ਮੁੰਦੇ ਗਏ ਤੇ ਬੜੇ ਪਿਆਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਲਗੇ ਦੇ ਉੱਤੇ ਮਾਤਾ ਜੀ ਨੇ ਪੜਾ ਦਿੱਤਾ ਲਟਾ ਦਿੱਤਾ ਵੀ ਨਾਨਕ ਜੀ ਸੌ ਗਏ ਨੇ
ਜੁਗਲ ਕਟਾ ਚੱਲੀ ਪਰ
ਕਹਿੰਦੇ ਦੋ ਘੜੀਆਂ ਬੀਤੀਆਂ ਤੇ ਪਲਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਲਨੇ ਦੇ ਵਿੱਚ ਭਗੂੜੇ ਵਿੱਚ ਲਟਾਇਆ ਹੋਇਆ ਸੀ ਦੋ ਘੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੱਤੇ ਹੋਣੇ ਨੇ
ਜਾਗੇ ਸੁੱਤੇ
ਫਿਰ ਜਾਗ ਪਏ ਜੋ ਸੁੱਤੇ ਵੀ ਜਾਗਦੇ ਸਨ ਕੇਵਲ ਲੀਲਾ ਮਾਤਰ ਸਰੀਰ ਦੀ ਹੈ ਸਤਿਗੁਰੂ ਜਾਗਦਾ ਹੈ ਤੇ ਉਹ ਕਹਿੰਦੇ ਜਾਗ ਪਏ ਸਰੀਰ ਚ ਤਨ ਹੋਇਆ ਤੇ ਫਿਰ ਬਾਲ ਲੀਲਾ ਕਰਨ ਲੱਗੇ
ਲੱਗੇ ਬਾਲ ਲੀਲਾ ਪਿੰਡ ਕਰਨੇ ਪਕੜੇ ਪਲਨਾ ਹੋਏ ਪਗ ਪਲਨੇ
ਸਤਿਗੁਰੂ ਜੀ ਬਾਲ ਲੀਲਾ ਕਰਨ ਲੱਗ ਪਏ ਪਲ ਪਲਨੇ ਤੋਂ ਹੇਠਾਂ ਨੇ ਤੇ ਕੀ ਕਰਦੇ ਨੇ ਹੁਣ ਪਲੰਗਾ ਪਕੜ ਕੇ ਖਲੋਣਾ ਸ਼ੁਰੂ ਕਰ ਦਿੱਤਾ ਸਤਿਗੁਰਾਂ ਕਿਉਂਕਿ ਰਿੜਦੇ ਸਨ ਪਹਿਲੋਂ ਹੁਣ ਪਲੰਗੇ ਨੂੰ ਹੱਥ ਪਾ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਲੋਣਾ ਸ਼ੁਰੂ ਕੀਤਾ ਇੱਕ ਅੱਧਾ ਦਿਨ ਖਲੋਣਾ ਸ਼ੁਰੂ ਕੀਤਾ ਅਗਲੇ ਦਿਨ ਪਲੰਗੇ ਦੇ ਨਾਲ ਸਹਿਜੇ ਸਹਿਜੇ ਤੁਰਨਾ ਵੀ ਸ਼ੁਰੂ ਕਰ ਦਿੱਤਾ ਸਰ ਸੱਚੀ ਪਾਤਸ਼ਾਹ ਜੀ ਦੀ ਲੀਲਾ ਮੇਰੇ ਸਾਹਿਬ ਜੀ ਮਾਨਵੀ ਸਰੀਰ ਵਿੱਚ ਵਰਤ ਕੇ ਕਰ ਰਹੇ ਨੇ ਕਿਉਂਕਿ ਮੇਰੇ ਸਾਹਿਬ ਨੂੰ 84 ਲੱਖ ਜੂਨਾਂ ਚ ਸਭ ਤੋਂ ਸਰਵੋਤਮ ਜੂਨ ਮਾਨਵ ਸਰੀਰ ਲੱਗਦਾ ਹੈ ਤੇ ਆਪ ਉਸ ਮਾਨਵ ਸਰੀਰ ਚ ਵਰਤ ਰਹੇ ਨੇ ਤੇ ਕਹਿੰਦੇ ਫਿਰ ਸਾਹਿਬ ਸੱਚੀ ਪਾਤਸ਼ਾਹ ਜੀ ਪਲਕੇ ਦੇ ਸਹਾਰੇ ਨਾਲ ਉੱਠ ਕੇ ਖਲੋਂਦੇ ਤੇ ਟੁੱਟਦੇ
ਨੇ
ਹੁਣ ਚਰਨਾਂ ਵਿੱਚ ਬਲ ਆ ਗਿਆ ਜਦੋਂ ਖਲੋਣ ਲੱਗ ਪਏ ਤੇ ਹੁਣ ਸਾਹਿਬ ਜੀ ਖਲੋਣਾ ਸ਼ੁਰੂ
ਕੀਤਾ
ਸਹਿਜ ਪਹਿਲਾਂ ਤਾਂ ਪਲਕੇ ਨਾਲ ਟੁੱਟਦੇ ਸੀ ਹੁਣ ਵਿਹੜੇ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਦੌੜਨਾ ਸ਼ੁਰੂ ਕਰ ਦਿੱਤਾ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਤੇ ਆਲੇ ਦੁਆਲੇ ਗੁਆਂਢ ਤੋਂ ਬਾਲਕ ਬੱਚੇ ਆ ਜਾਂਦੇ ਨੇ ਜਿਹੜੇ ਪਹਿਲਾਂ ਹੀ ਜਨਮ ਲੈ ਕੇ ਆ ਗਏ ਸੀ ਕਿ ਅਸੀਂ ਪਰਮੇਸ਼ਵਰ ਦੇ ਨਾਲ ਬਾਲ ਲੀਲਾ ਵੇਖਣੀ ਹੈ ਉਹ ਆ ਰਹੇ ਸਰ ਜੱਪੀ ਤੱਪੀ ਅਨੇਕਾਂ ਹੀ ਕਹਿੰਦੇ ਉਹਨਾਂ ਬਾਲਕਾਂ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਖੇਡਦੇ ਨੇ
ਕਦੇ ਸ਼ਬਦ ਤੇਜ਼ੀ
ਨਾਲ ਦੌੜਦੇ ਸਤਿਗੁਰੂ ਜੀ ਤੇ ਸਰੀਰ ਤੇ ਪਾਏ ਗਹਿਣੇ ਖੜਕਦੇ ਹੱਥਾਂ ਚ ਪਾਏ ਟੰਗਣ ਖੜਕਦੇ ਲੱਕ ਨਾਲ ਬੱਧੀ ਕੜਾਕੀ ਖੜਕਦੀ ਹੈ
ਛਬੀਲੇ
ਬੜੇ ਸੋਹਣੇ ਛਬੀਲੇ ਨੇਤਰ ਸੁੰਦਰ ਹੈ ਜਿਨ੍ਹਾਂ ਚ ਬੜੀ ਸੋਹਣੀ ਛਵੀ ਹੈ ਸਫੇਦ ਰੰਗ ਦੀਆਂ ਅੱਖਾਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਦੀਆਂ ਤੇ ਬਹੁਤ ਸੁੰਦਰ ਹਨ
ਕਹਿੰਦੇ
ਖੇਡਦੇ ਰਹਿੰਦੇ ਬਾਹਰ ਗਲੀ ਵਿੱਚ ਵੀ ਜਾ ਕੇ ਖੇਡਦੇ ਰਹਿੰਦੇ ਬੱਚਿਆਂ ਨਾਲ ਜਦੋਂ ਤੱਕ ਮਾਤਾ ਜੀ ਬਲੋਦੇ ਨਹੀਂ ਉਦੋਂ ਤੱਕ ਸਤਿਗੁਰੂ ਦੀ ਖੇਡ ਛੱਡ ਕੇ ਘਰ ਨਹੀਂ ਆਉਂਦੇ
ਹੋਰ
ਬਾਲਕਾਂ ਦੇ ਨਾਲ ਨਾਲ ਪਿੱਛੇ ਪਿੱਛੇ ਦੌੜਦੇ ਨੇ ਜਦੋਂ ਸਾਹਿਬ ਅੱਗੇ ਨਿਕਲਦੇ ਨੇ ਉਹ ਬੱਚੇ ਸਤਿਗੁਰਾਂ ਦੇ ਪਿੱਛੇ ਪਿੱਛੇ ਦੌੜਦੇ
ਨੇ
ਸਤਿਗੁਰੂ ਜੀ ਨੂੰ ਬੁਲਾ ਕੇ ਫਿਰ ਬੜੀ ਕਿਉਂਕਿ ਖੇਡ ਤਿਆਰੀ ਹੈ ਬਾਲੀ ਦਾ ਜੋ ਕਰ ਰਹੇ ਨੇ ਤੇ ਬੁਲਾ ਕੇ ਫਿਰ ਧੱਕੇ ਨਾਲ ਲੰਗਰ ਪਾਣੀ ਛਕਾਉਂਦੇ ਜਿਹੜਾ ਕੁਝ ਵਸਤੂ ਚਕਾਣੀ ਹੁੰਦੀ ਹੈ ਉਹ ਬੁਲਾ ਕੇ ਸਤਿਗੁਰੂ ਜੀ ਨੂੰ ਛਕਾਉਂਦੇ
ਨੇ ਇਹੋ
ਜਿਹਾ ਸੋਹਣਾ ਰੂਪ ਮੇਰੇ ਸਤਿਗੁਰਾਂ ਦਾ ਕਿ ਵੇਖ ਵੇਖ ਕੇ ਮਾਤਾ ਜੀ ਦਾ ਚਿੱਤ ਨਹੀਂ ਰਜਦਾ ਬਲਿਹਾਰ ਬਲਿਹਾਰ ਜਾਂਦੇ ਹਨ ਮਾਤਾ ਤ੍ਰਿਪਤਾ ਜੀ ਨੇ ਦਹੀਂ ਤੇ ਕੁਝ ਚਾਵਲ ਮਿਲਾਏ ਨੇ ਖਾਣ ਵਾਸਤੇ ਮਹਾਰਾਜ ਜੀ ਨੂੰ ਚਕਾਉਣ ਵਾਸਤੇ ਤੇ ਜਦੋਂ ਸਤਿਗੁਰੂ ਜੀ ਗੋਦ ਚ ਬੈਠੇ ਅੱਧੇ ਕੁ ਖਾਧੇ ਹੋਣਗੇ ਕਟੋਰੀ ਵਿੱਚੋਂ ਤੇ ਅੱਧੇ ਕੁ ਖਾ ਕੇ ਤੇ ਫਿਰ ਮੂੰਹ ਮੋੜ ਕੇ ਖੇਡਣ ਵਾਸਤੇ ਦੌੜ ਗਏ ਅੱਧੇ ਕੁ ਵਿੱਚ ਛੱਡ ਕੇ ਚਲੇ ਗਏ
ਬਾਲਕ ਲੀਲਾ ਕਰਤ ਗਬ ਅਲੱਖ ਜੋ ਲੱਖਿਆ ਨਾ ਜਾਏ
ਬਾਲਕ ਲੀਲਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ ਜੋ ਅਲੱਖ ਨਾ ਲੱਗੇ ਜਾਣ ਵਾਲੇ ਹਨ ਜਿਹਨਾਂ ਦੀ ਮਹਿਮਾ ਅਲੱਖ ਨਾ ਲੱਗੀ ਜਾਣ ਵਾਲੀ ਹੈ ਐਸੇ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਕਰ ਰਹੇ ਨੇ ਤਾੜੂ ਜੀ ਵੀ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਗੋਦ ਚ ਲੈ ਕੇ ਦੁਲਾਰ ਕਰਦੇ ਨੇ
ਸੁਖ ਤੇ ਬਦਲ ਨਿਹਾਰ
ਆਉਂਦਿਆਂ ਪਹਿਲਾਂ ਮਹਾਰਾਜ ਜੀ ਦਾ ਮੁੱਖ ਵੇਖਦੇ ਬੜੇ ਜਦੋਂ ਘਰ ਆਉਂਦੇ ਤੇ ਪਹਿਲਾਂ ਆ ਕੇ ਪੁੱਛਦੇ ਨਾਨਕ ਕਿੱਥੇ ਹੈ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁੱਖ ਵੇਖਦੇ ਨੇ
ਜਦ ਕਰ ਅੰਤ ਤੋਂ ਜਾਇਆ
ਪਿਤਾ ਜੀ ਦੀ ਗੋਦ ਚ ਬੈਠਦੇ ਨੇ ਫਿਰ ਅਚਾਨਕ ਖੇਡਣ ਵਾਸਤੇ ਪਿਤਾ ਜੀ ਦੀ ਗੋਦ ਛੱਡ ਕੇ ਬਾਹਰ ਨੂੰ ਤੁਰ ਤੁਰ ਪੈਂਦੇ ਸਤਿਗੁਰੂ ਜੀ
ਰਲ ਪਾਲ ਖੇਲ
ਬੱਚਿਆਂ ਨਾਲ ਬਾਲਕਾਂ ਨਾਲ ਜਾ ਕੇ ਰਲ ਕੇ ਉਹਨਾਂ ਨਾਲ ਖੇਡ ਖੇਡਦੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਣਕ ਪ੍ਰਕਾਰ ਦੀ ਲੀਲਾ ਕਰਦੇ ਨੇ
ਸੁੰਦਰਤਾ ਮੰਦਰ ਮੁੱਖ ਹੀਰੇ
ਦਾ ਮੁੱਖ ਬੜਾ ਸੋਹਣਾ ਸੁੰਦਰ ਹੈ ਕਹਿੰਦੇ ਸੁੰਦਰਤਾ ਦਾ ਘਰ ਹੀ ਸਤਿਗੁਰਾਂ ਦਾ ਮੁੱਖ ਹੈ
ਸਰਦਾਰੀ ਜਾਵਤ ਮਗ ਘੇਰੇ
ਜਿਹੜਾ ਰਸਤੇ ਵਿੱਚ ਵੇਖ ਲੈਂਦਾ ਬਸ ਰਸਤੇ ਚ ਘੇਰ ਲੈਂਦਾ ਅੱਗੇ ਹੋ ਕੇ ਸਤਿਗੁਰਾਂ ਨੂੰ ਮਹਾਰਾਜ ਜੀ ਗਲੀ ਬਾਜ਼ਾਰ ਚ ਜਾਂਦੇ ਤੇ ਨਰ ਨਾਰੀਆਂ ਰਸਤਾ ਮਹਾਰਾਜ ਜੀ ਦਾ ਘੇਰ ਕੇ ਸਤਿਗੁਰਾਂ ਨੂੰ ਰੋਕ ਲੈਂਦੇ
ਨੇ ਬੋਲਦੇ
ਤੇ ਸਤਿਗੁਰੂ ਜੀ ਨੂੰ ਬੁਲਾਉਂਦੇ ਨੇ ਵੀ ਇਹਨਾਂ ਦੇ ਬਚਨ ਸੁਣੀਏ ਕੀ ਕਹਿੰਦੇ ਨੇ ਭਲਾ ਮਹਾਰਾਜ ਜੀ ਦੇ ਬਚਨ ਸੁਣਦੇ ਹਨ
ਮਾਨੋ
ਮਿਠਾਸ ਹੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਚੜਦੀ ਹੋਵੇ ਇਹੋ ਜਿਹੇ ਮਿੱਠੇ ਤੋਤਲੇ ਬੋਲ ਬੋਲਦੇ ਨੇ
ਕਹੇ ਪਰਸ ਪਰ ਲੋਕ ਲੁਕਾਏ ਕਾਲੋ ਭਾਗ ਹੈ ਅਧਿਕਾਏ
ਲੋਕ ਨੇ ਸਭ ਆਪਸ ਵਿੱਚ ਸੁਭਾਵਕ ਹੀ ਗੱਲਾਂ ਕਰਦੇ ਨੇ, ਕਹਿੰਦੇ ਮੱਝਾਂ ਤਾਲੂ ਦੇ ਬੜੇ ਵੱਡੇ ਭਾਗ ਨੇ, ਉਹਦੇ ਬੜੇ ਵੱਡੇ ਭਾਗ ਹਨ।
ਇਸ ਆਵਾਜ਼ ਦੁੱਧ ਆਤੀ
ਘਰ ਇਹੋ ਜਿਹਾ ਪੁੱਤਰ ਜਨਮ ਲੈ ਕੇ ਆਇਆ ਹੈ,
ਨਿਹਾਲ ਭਾਵ
ਜੋ ਸਭ ਪ੍ਰਕਾਰ ਨਾਲ ਨਿਹਾਲ ਨਿਹਾਲ ਕਰ ਦੇਣ ਵਾਲੇ ਨੇ। ਮੈਂ ਤਾਂ ਕਾਲੂ ਵੀ ਨਿਹਾਲ ਹੋਵੇ ਜਿਹਨਾਂ ਦੇ ਘਰ ਇਹੋ ਜਿਹੇ ਪੁੱਤਰ ਆਏ ਨੇ। ਏਦਾਂ ਲੋਕ ਆਪਸ ਵਿੱਚ ਗੱਲਾਂ ਕਰਦੇ ਜਾਂਦੇ ਹਨ, ਇਸ ਤਰ੍ਹਾਂ ਆਪੋ ਵਿੱਚ ਬਚਨ ਵਿਲਾਸ ਕਰਦੇ ਨੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਲ ਲੀਲਾ, ਮੇਰੇ ਸਾਹਿਬ ਜੀ ਦੇ ਬਾਲ ਕੌਤਕ, ਉਹ ਕਿਸ ਤਰ੍ਹਾਂ ਦੇ ਨੇ ਉਹ ਭਾਈ ਸਾਹਿਬ ਦੇ ਅਗਲਿਆਂ ਪ੍ਰਕਰਣਾਂ ਚ ਵਰਣਨ ਕਰਕੇ ਸੁਣਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਵਿੱਤਰ ਪਾਵਨ ਜਸ, ਧੰਨ ਗੁਰੂ ਨਾਨਕ ਸਾਹਿਬ ਦੀ ਪਾਵਨ ਕਥਾ, ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।